पर भी दस्तयाब है। आज ही रोकू ऐप अपने स्मार्ट टीवी में डाउनलोड कीजिए बिल्कुल फ्री।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca
ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਰ ਡਰਾਈਵ ਯੂਨਿਟ 104 ਬ੍ਰੈਂਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
बदौलत ही सानू इन्नी वधिया डील च इन्ना सोहना घर मिलिया जी हां जेकर तुसी भी घर खरीदना या बेचना होवे या कोई बिजनेस इन्ना तो ज्यादा ईमानदार ते नेक सलाह वाला तुहानू होर कोई नहीं मिल सकता
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ
ਉਹ ਨਹੀਂ ਯਾਰ ਚੂਹਾ ਨਹੀਂ ਮਰਿਆ ਅਸਲ ਚ ਕਾਰਪੈਟ ਬਦਲਣ ਵਾਲੀ ਆ ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ ਕਾਰਪੈਟ ਲੈਮੀਨੇਟ ਫਲੋਰ ਸਰਾਮਿਕ ਟਾਇਲਸ ਏਰੀਆ ਰਗਜ਼ ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248
ਬੜਾ ਹੀ ਮੁਸ਼ਕਾ ਯਾਰ
ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕ ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-401-8230 ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-942-4600
HK ਟਾਇਰ
ਕੀ ਗੱਲ ਅੱਜ ਬੜਾ ਤਿਆਰ ਹੋਇਆ ਫਿਰਦਾ ਬੜੀਆਂ ਲਪਟਾਂ ਛੱਡੀਆਂ ਕਿੱਧਰ ਦੀ ਤਿਆਰੀਆਂ
ਅੱਜ ਤੇਰੇ ਵੀਰ ਨੂੰ
अपने ट्रक दी चाबियां मिलनिया।
ओ ता ठीक है, पर तेरा ट्रक लोन ता बड़ा
औखा सी। आई नो, पर ए मेहरबानी सिर्फ किंग ट्रक लोन करके हुई। किंग ट्रक लोन दे जेड़ा मर्जी आ जावे, एथों झट लोन मिल जांदा, खाली हाथ ना जांदा कोई।
ट्रक, ट्रेलर एंड क्रेन्स, हैवी इक्विपमेंट फाइनेंस, रीफाइनेंस या प्राइवेट फंडिंग, इट्स नाउ जस्ट अ यस अवे। हौसले बुलंद रखो, बस किंग ट्रक लोन दा नंबर कॉल रखो 647-500-4185।
ਇਹ ਜੋ ਵਰਕੇ ਪਾੜੇ ਗਏ ਨੇ, ਇਹ ਜੋ ਅੱਖਰ ਸਾੜੇ ਗਏ ਨੇ, ਜਦ ਮੈਂ ਆਖਿਆ ਦਾੜੀ ਤਣਕਾ ਹੋ ਕੇ ਔਖੇ ਭਾਰੇ ਗਏ ਨੇ, ਜਿੱਧਰ ਦੀ ਵੀ ਆਵਾਜ਼ ਚੱਲੀ ਹੈ, ਜਿੱਧਰ ਦੀ ਵੀ ਆਵਾਜ਼ ਚੱਲੀ ਹੈ, ਉਧਰ ਪੰਜ ਪਿਆਰੇ ਗਏ ਨੇ। ਕਿਉਂ ਰੋਨੇ ਹੋ, ਸ਼ਹਿਰ ਤੋਂ ਪਹਿਲਾਂ ਜੰਗਲ ਵੀ ਤਾਂ ਜਾੜੇ ਗਏ ਨੇ, ਸਿਰ ਡਿਉੜੀ ਉੱਤੇ ਲਾ ਕੇ ਛਿੱਤਰ ਅੰਦਰ ਵਾੜੇ ਗਏ ਨੇ। ਤਾਇਆ ਮੰਨਿਆ, ਫੁੱਫੜ ਰੁੱਸਿਆ, ਲਾੜੇ ਨਾਲ ਲਗਾੜੇ ਗਏ ਨੇ, ਲੈ ਕੇ ਵਿਆਹ ਦੇ ਵਿੱਚ ਬੰਦੂਕਾਂ, ਜਾਂਜੀ ਨਹੀਂ ਹਥਿਆਰੇ ਗਏ ਨੇ, ਤਲੀਆਂ ਤੀਕਰ ਜੀਭਾਂ ਗਈਆਂ, ਧੁੰਨੀ ਤੀਕਰ ਦਾੜੇ ਗਏ ਨੇ, ਅੱਗ ਬੁਝਾਵਣ ਖਾਤਰ ਮਾਰੀਆਂ ਫੂਕਾਂ 'ਚੋਂ ਚੰਗਿਆੜੇ ਗਏ ਨੇ, ਡੱਲ ਝੀਲ ਦੀਆਂ ਤੀਆਂ ਲੁੱਟਣ ਦਿੱਲੀਓਂ ਢੋਲ ਨਗਾੜੇ ਗਏ ਨੇ, ਮੰਦਰ ਮਸਜਿਦ ਮੜੀ ਮਸਾਣੀ ਉਸੇ ਰਾਹ ਗੁਰਦੁਆਰੇ ਗਏ ਨੇ, ਇੱਥੇ ਕਬਰਸਤਾਨ ਸੀ ਹੁੰਦੇ, ਮਰਮਰੀ ਹੱਟ ਉਸਾਰੇ ਗਏ ਨੇ। ਇਹ ਜੋ ਵਰਕੇ ਪਾੜੇ ਗਏ ਨੇ, ਇਹ ਜੋ ਅੱਖਰ ਸਾੜੇ ਗਏ ਨੇ, ਜਦ ਮੈਂ ਆਖਿਆ ਦਾੜੀ ਤਿਣਕਾ ਹੋ ਕੇ ਔਖੇ ਭਾਰੇ ਗਏ ਨੇ। ਇਹਨਾਂ ਸਤਰਾਂ ਦੇ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਜੀਤ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 'ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਹੁਣ ਆਪਣੀ ਵਾਰੀ ਹੈ, 2:00 ਅਤੇ 7:30 ਸਟੂਡੀਓ ਦੀ ਘੜੀ 'ਤੇ ਹੋ ਚੁੱਕੇ ਨੇ। ਅੱਜ 23 ਡਿਗਰੀ ਤਾਪਮਾਨ ਹੈ, ਤਕਾਲਾ ਨੂੰ 17 ਡਿਗਰੀ, ਰਾਤ 12 ਡਿਗਰੀ, ਕੱਲ੍ਹ ਸਵੇਰੇ 16 ਡਿਗਰੀ ਹੋਣਾ, ਦੁਪਹਿਰ ਤੱਕ 24 ਡਿਗਰੀ ਹੋ ਜਾਏਗਾ। ਔਰ ਆਹ ਮੌਸਮ ਜਿਹੜਾ ਸਾਰਾ ਹੀ ਹਫ਼ਤਾ ਜਿਹੜਾ ਜੀ ਬੜਾ ਵਧੀਆ ਰਹਿਣਾ। ਐਤਵਾਰ ਨੂੰ ਮੀਂਹ ਦੇ ਆਸਾਰ ਨੇ, 24 ਡਿਗਰੀ ਟੈਂਪਰੇਚਰ ਹੋਣਾ, ਸ਼ਨਿਚਰਵਾਰ ਨੂੰ 27 ਡਿਗਰੀ ਹੋਣਾ, ਗਰਮੀ ਹੋਣੀ ਆ। ਚਲੋ ਘਰ ਦੇ ਕੰਮ ਕਾਰ ਜਿਹੜੇ ਆ ਉਹ ਹੋ ਜਾਣਗੇ। ਇਹ ਕੁਝ ਕੁ ਅਖੀਰਲੇ ਵੀਕਐਂਡ ਨੇ ਜੀ ਜਦੋਂ ਮੌਸਮ ਵਧੀਆ ਲੱਗਣਾ। ਬਸ ਆਹ ਸੈਪਟੰਬਰ ਅੱਧਿਓਂ ਵੱਧ ਬੀਤ ਗਿਆ, ਅਕਤੂਬਰ ਅਖੀਰ ਤੱਕ ਜਿਹੜੇ ਜੀ ਮਾੜੇ ਮਾੜੇ ਫੁੱਲ ਡਿੱਗਣੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਹੁੰਦੇ ਆ। ਨਵੰਬਰ ਦੇ ਵਿੱਚ ਤਾਂ ਕਈ ਵਾਰੀ ਸਾਰਾ ਕੁਛ ਸ਼ਗਨ ਪੂਰੇ ਹੋ ਜਾਂਦੇ ਆ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬੜੀ ਦੇਰ ਬਾਅਦ ਮਨਿੰਦਰ ਸਿੰਘ ਪੰਨੂ ਹੋਰੀ ਆਏ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਨੀ ਹੈ। ਭਾਸ਼ਾ ਬਾਰੇ ਗੱਲਬਾਤ ਆਪਾਂ ਉਸ ਦਿਨ ਪ੍ਰੋਗਰਾਮ 'ਚ ਕੀਤੀ ਸੀ, ਉਸ ਤੋਂ ਬਾਅਦ ਵੀ ਬਹੁਤ ਪ੍ਰੋਗਰਾਮ ਤੋਂ ਬਾਅਦ ਵੀ ਤੁਹਾਡੇ ਬੜੇ ਫੋਨ ਆਏ। ਅੱਜ ਵੀ ਆਪਾਂ ਭਾਸ਼ਾ ਦੀ ਗੱਲਬਾਤ ਕਰਾਂਗੇ, ਇੱਥੋਂ ਦੀਆਂ ਖਬਰਾਂ ਕਰਾਂਗੇ, ਇਲੈਕਸ਼ਨਸ ਆ ਜੀ, ਨਵੇਂ ਸਰਵੇ ਆਏ ਨੇ ਉਹਦੀ ਗੱਲਬਾਤ ਕਰਾਂਗੇ। ਤੁਸੀਂ ਸੰਪਰਕ ਕਰਨਾ ਹੋਵੇ ਤਾਂ 416-620-1778 'ਤੇ ਸਟੂਡੀਓ ਗੱਲਬਾਤ ਕਰ ਸਕਦੇ ਹੋ। ਆਪਾਂ ਭਾਸ਼ਾ ਤੋਂ ਇਹ ਗੱਲ ਸ਼ੁਰੂ ਕਰਦੇ ਹਾਂ। ਸੁਰਜੀਤ ਪਾਤਰ ਹੋਰਾਂ ਦੀ ਇੱਕ ਰਚਨਾ ਅੱਜ ਉਹ ਸਵੇਰੇ ਮੇਰੇ ਹੱਥ ਲੱਗੀ ਹੈ। ਅਸਲ 'ਚ ਕੀ ਆ ਕਿ ਅਸੀਂ ਪੰਜਾਬੀ ਦੇ ਬਾਰੇ ਸੈਂਸਿਟਿਵ ਹਾਂ, ਔਰ ਜਦੋਂ ਆਹ 2-3 ਬਿਆਨ, ਚਾਹੇ ਉਹ ਅਮਿਤ ਸ਼ਾਹ ਦਾ ਆਇਆ ਸੀ, ਭਾਵੇਂ ਕਿ ਉਹ ਮੁੱਕਰ ਗਿਆ, ਕਹਿੰਦਾ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ, ਹੁਕਮਚੰਦ ਦਾ ਜਿਹੜਾ ਬਿਆਨ ਆਇਆ ਸੀ ਉਹਨੇ ਤਾਂ ਵਾਹ ਵਾਹ ਝੰਡ ਕਰਾ ਲਈ। ਜਿਵੇਂ ਆਪਾਂ ਉਦੋਂ ਵੀ ਗੱਲ ਕਹੀ ਸੀ ਕਿ ਪੰਜਾਬੀ ਵੇਸਲੇਪਨ ਦੇ ਵਿੱਚ ਬਹੁਤਾ ਕੁਝ ਗੁਆ ਜਾਂਦੇ ਹੁੰਦੇ ਆ, ਪਰ ਜਦੋਂ ਕੋਈ ਇਹਨਾਂ ਨੂੰ ਛੇੜ ਲਵੇ ਫਿਰ ਔਖਾ ਹੋ ਜਾਂਦਾ। ਪਰ ਸਰ ਦੀ ਜਿਹੜੀ ਰੋਜ਼ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਅਸੀਂ ਲਫ਼ਜ਼ ਬੋਲਦੇ ਹਾਂ ਉਹਦੇ ਵਿੱਚੋਂ ਪੰਜਾਬੀ ਦੇ ਬਹੁਤੇ ਲਫ਼ਜ਼ ਜਿਹੜੇ ਆ ਉਹ ਅਸੀਂ ਆਪ ਗਲਾ ਘੁੱਟ ਕੇ ਮਾਰ ਦਿੱਤੇ ਨੇ। ਜਿੱਥੇ ਪੰਜਾਬੀ ਦਾ ਲਫ਼ਜ਼ ਬੋਲਿਆ ਜਾ ਸਕਦਾ ਅਸੀਂ ਉੱਥੇ ਵੀ ਅੰਗਰੇਜ਼ੀ ਜਾਂ ਫਿਰ ਕੋਈ ਹੋਰ ਭਾਸ਼ਾ ਜਿਹੜੀ ਆ ਉਹ ਘੁਸੇੜ ਦਿੰਦੇ ਹਾਂ। ਪੰਜਾਬੀ ਦੀ ਸੇਵਾ ਜਿਹੜੀ ਹੈ ਇਸ ਪੱਖੋਂ ਵੀ ਕੀਤੀ ਜਾ ਸਕਦੀ ਹੈ ਕਿ ਪੰਜਾਬੀ ਦਾ ਸ਼ੁੱਧ ਉਚਾਰਨ ਕੀਤਾ ਜਾਵੇ। ਸਲੈਂਗ ਹਰ ਭਾਸ਼ਾ ਦੇ ਵਿੱਚ ਹੁੰਦਾ ਪਰ ਪੰਜਾਬੀ ਦੇ ਬਹੁਤ ਸੋਹਣੇ ਸੋਹਣੇ ਲਫ਼ਜ਼ ਨੇ ਜਿਨ੍ਹਾਂ ਨੂੰ ਵਧੀਆ ਢੰਗ ਨਾਲ ਬੋਲਿਆ ਜਾ ਸਕਦਾ। ਉਰਦੂ ਦੇ ਵਿੱਚ ਇੱਕ ਖਾਸੀਅਤ ਇਹ ਆ ਕਿ ਜਦੋਂ ਉਹ ਸਕੂਲਾਂ ਦੇ ਵਿੱਚ ਬੋਲਣਾ ਸਿਖਾਉਂਦੇ ਨੇ ਨਾ ਕਿਹੜਾ ਲਫ਼ਜ਼ ਕਿਵੇਂ ਉਚਾਰਨ ਹੋਣਾ ਉਦੋਂ ਸਾਡੇ ਬੁੱਲ ਉਹਨਾਂ ਦੀ ਸਥਿਤੀ ਕਿਹੋ ਜਿਹੀ ਹੋਣੀ ਆ, ਜੀਭ ਜਿਹੜੀ ਆ ਉਹ ਮੂੰਹ ਦੇ ਕਿਸ ਹਿੱਸੇ ਨਾਲ ਲੱਗਣੀ ਆ, ਕਿਹੜਾ ਸ਼ਬਦ ਬੋਲਣ ਲੱਗਿਆਂ ਜੀਭ ਤਾਲੂ ਨਾਲ ਲੱਗਣੀ ਆ ਜਾਂ ਨਹੀਂ ਲੱਗਣੀ, ਅਤੇ ਕਿਹੜਾ ਸ਼ਬਦ ਜਿਹੜਾ ਆ ਉਹ ਜੀਭ ਨੂੰ ਥੱਲੇ ਰੱਖ ਕੇ ਅਤੇ ਬਿਲਕੁਲ ਸੰਘ 'ਚੋਂ ਬੋਲਣਾ। ਪਰ ਸਾਡੇ ਜਿਹੜਾ ਜੀ ਬੜਾ ਰਿਵਾਜ਼ ਚੱਲਿਆ ਬਿੰਦੀਆਂ ਦਾ, ਉਹ ਭਾਵੇਂ ਪੈਰ ਚਲਾਉਣੀ ਹੋਵੇ ਜਾਂ ਫਿਰ ਉੱਪਰ ਬਿਠਾਉਣੀ ਹੋਵੇ, ਅਸੀਂ ਬਹੁਤੀ ਵਾਰੀ ਬਿੰਦੀਆਂ ਦਾ ਟੋਕਰਾ ਭਰ ਕੇ, ਸਾਡੇ ਜਿਹੜੇ ਬਹੁਤੇ ਵਿਦਵਾਨ ਵੀ ਨੇ ਜੀ ਉਹ ਕੋਲ ਰੱਖ ਲੈਂਦੇ ਨੇ ਅਤੇ ਜਿੱਥੇ ਉਹਨਾਂ ਦਾ ਜੀ ਕਰਦਾ ਉੱਥੇ ਲਾਈ ਜਾਂਦੇ ਆ। ਖੈਰ ਗੱਲਾਂ ਬਹੁਤ ਲੰਬੀਆਂ ਹੋ ਜਾਣੀਆਂ। ਉਹਨਾਂ ਦੀ ਇੱਕ ਖੁੱਲ੍ਹੀ ਕਵਿਤਾ ਪਾਤਰ ਸਾਹਿਬ ਦੀ, ਉਹ ਲਿਖਦੇ ਨੇ ਕਿ ਮਾੜਕੂ ਜਿਹਾ ਕਵੀ ਟੰਗ ਅੜਾ ਕੇ ਬਹਿ ਗਿਆ ਸ਼ਬਦ ਕੋਸ਼ ਦੇ ਬੂਹੇ 'ਤੇ, ਆਖੇ ਮੈਂ ਨਹੀਂ ਆਉਣ ਦੇਣੇ ਇੰਨੇ ਅੰਗਰੇਜ਼ੀ ਸ਼ਬਦ ਪੰਜਾਬੀ ਸ਼ਬਦ ਕੋਸ਼ ਵਿੱਚ। ਕੋਈ ਆਉਣ ਦੇ ਕਵੀ ਆ, ਆਉਣ ਦੇ ਅੰਦਰੋਂ ਭਾਸ਼ਾ ਵਿਗਿਆਨੀ ਬੋਲਿਆ, ਨਾ ਆਉਣ ਦੇ ਆਪਣੀ ਕਵਿਤਾ ਵਿੱਚ, ਡਿਕਸ਼ਨਰੀ ਵਿੱਚ ਤਾਂ ਆਉਣ ਦੇ। ਅੱਗੇ ਨਹੀਂ ਆਈ ਲਾਲਟੈਨ, ਰੇਲ, ਟਾਈਮ ਪੀਸ, ਰੇਡੀਓ, ਕਲਾਕ, ਐਕਸਰੇ, ਟੀਵੀ, ਵੀਡੀਓ, ਟੈਸਟ ਟਿਊਬ, ਇਹ ਤਾਂ ਤੇਰੀ ਕਵਿਤਾ ਦੇ ਵਿੱਚ ਵੀ ਆ ਗਏ। ਹਜ਼ੂਰ ਇਹ ਕੋਈ ਲਫ਼ਜ਼ ਥੋੜ੍ਹੀ ਨੇ, ਇਹ ਤਾਂ ਚੀਜ਼ਾਂ ਨੇ। ਚੀਜ਼ਾਂ ਨੂੰ ਮੈਂ ਕਿਹੜਾ ਰੋਕਦਾ, ਜੰਮ ਜੰਮ ਆਉਣ, ਇਨਕੁਏਟਰ, ਇਨਹੇਲਰ, ਐਕੁਏਰੀਅਮ, ਇਨਵਰਟਰ, ਡਿਸ਼, ਸੀਡੀ, ਵੀਸੀਡੀ, ਡੀਵੀਡੀ, ਜੰਮ ਜੰਮ ਆਉਣ, ਆਪਣੇ ਪਿਤਾਵਾਂ ਮਾਤਾਵਾਂ ਨਿਰਮਾਤਾਵਾਂ ਦੇ ਰੱਖੇ ਹੋਏ ਨਾਵਾਂ ਸਮੇਤ ਮੈਂ ਕਦੋਂ ਰੋਕਦਾ। ਅਤੇ ਮੈਂ ਉਹਨਾਂ ਵਿੱਚੋਂ ਨਹੀਂ ਜਿਹੜੇ ਬੀਅਰ ਨੂੰ ਯਵੀਰਾ, ਰਮ ਨੂੰ ਫਨੀਰਾ ਅਤੇ ਵਾਈਨ ਨੂੰ ਦਕਸ਼ਰਾ ਕਹਿਣ ਦੀ ਸਲਾਹ ਦਿੰਦੇ ਨੇ। ਪਰ ਜਦੋਂ ਤੁਸੀਂ ਸੂਚਨਾ ਦੇ ਹੁੰਦਿਆਂ, ਇਨਫੋਰਮੇਸ਼ਨ ਦੇ ਨਾਲ, ਇਕਰਾਰਨਾਮੇ ਦੇ ਹੁੰਦਿਆਂ ਐਗਰੀਮੈਂਟ ਨਾਲ, ਅਸਰ ਅਤੇ ਪ੍ਰਭਾਵ ਦੇ ਹੁੰਦਿਆਂ ਇਨਫੈਕਟ ਨਾਲ, ਸਤਾ ਦੇ ਹੁੰਦਿਆਂ ਸਰਫਿਸ ਨਾਲ ਅੱਖ ਮਟੱਕਾ ਕਰਦੇ ਹੋ ਤਾਂ ਮੈਨੂੰ ਅਜੀਬ ਲੱਗਦਾ। ਛੜਿਆਂ ਲਈ ਲੈ ਲਓ ਮੇਮਾ ਭਾਵੇਂ ਕੁਦੇਸਣਾ, ਪਰ ਵਹਿਆਂ ਵਰਿਆਂ ਦੇ ਘਰੀ ਸੌਂਕਣਾ ਕਿਉਂ ਵੜਦੇ ਹੋ, ਵਸਦੇ ਰਸਦੇ ਘਰ ਕਿਉਂ ਉਜਾੜਦੇ ਹੋ। ਓਏ ਕਵੀਆ ਕਮਲਿਆ, ਅਸੀਂ ਕੋਈ ਵਿਚੋਲੇ ਨਹੀਂ, ਅਸੀਂ ਸਿਰਫ ਗਿਣਤੀ ਕਰਦੇ ਹਾਂ ਕਿ ਲੋਕ ਕਿਸੇ ਲਫ਼ਜ਼ ਨੂੰ ਕਿੰਨੀ ਵਾਰੀ ਲਿਖਦੇ, ਪੜ੍ਹਦੇ, ਬੋਲਦੇ ਨੇ। ਇਸੇ ਆਧਾਰ 'ਤੇ ਕਿਸੇ ਲਫ਼ਜ਼ ਨੂੰ ਡਿਕਸ਼ਨਰੀ ਵਿੱਚ ਥਾਂ ਦੇਣ ਦਾ ਫੈਸਲਾ ਕਰਦੇ ਹਾਂ, ਇਹਨੂੰ ਫ੍ਰੀਕੁਐਂਸੀ ਕਹਿੰਦੇ ਨੇ। ਤੂੰ ਵਾਰ ਵਾਰ ਤਾਂ ਕਹਿ ਲੈ ਜਾਂ ਫਿਰ ਕੋਈ ਹੋਰ ਲਫ਼ਜ਼ ਘੜ ਲੈ, ਅਤੇ ਜਾ ਜਾ ਕੇ ਅਖਬਾਰਾਂ ਪੜ੍ਹ, ਲੋਕਾਂ ਦੇ ਮੂੰਹ ਫੜ, ਸਾਡੇ ਨਾਲ ਲੜਨ ਦੀ ਥਾਂ ਉਹਨਾਂ ਨਾਲ ਲੜ, ਜਿਹੜੇ ਆਬੂ ਰੋਡ ਅਤੇ ਖਿੱਲਾਂ ਖਾਣ ਦੀ ਥਾਂ ਪੌਪਕੌਰਨ ਖਾਣੇ ਪਸੰਦ ਕਰਦੇ ਨੇ। ਉਹ ਦੇਖ ਆਲੂ ਸੜਕਾਂ 'ਤੇ ਰੁਲਦੇ ਫਿਰਦੇ ਨੇ ਅਤੇ ਪੋਟੈਟੋ ਚਿਪਸ ਕਾਰਾਂ ਵਿੱਚ ਚੜੇ ਫਿਰਦੇ ਨੇ। ਤਾਂ ਜਾ ਕੇ ਕਵੀ ਨੂੰ ਗੱਲ ਸਮਝ ਆਈ ਕਿ ਕਿੱਥੇ ਅਸਲ ਦੇ ਵਿੱਚ ਲੜ ਰਹੀ ਹੈ ਭਾਸ਼ਾ ਜ਼ਿੰਦਗੀ ਅਤੇ ਮੌਤ ਦੀ ਲੜਾਈ। ਉਹਨੇ ਸ਼ਬਦ ਕੋਸ਼ ਦੇ ਬੂਹੇ ਤੋਂ ਆਪਣੀ ਟੰਗ ਪਾਸੇ ਹਟਾਈ ਅਤੇ ਲਫ਼ਜ਼ਾਂ ਨੂੰ ਕਹਿਣ ਲੱਗਾ, ਲੰਘਾ ਉਹ ਭਾਈ ਜਿਹੜੇ ਜਿਹੜੇ ਕਰਦੇ ਆ ਕੁਆਲੀਫਾਈ। ਕਵੀ ਨੂੰ ਸਮਝ ਆਈ ਕਿ ਭਾਸ਼ਾ ਨੂੰ ਭਾਸ਼ਾ ਵਿਗਿਆਨੀ ਨਹੀਂ ਉਹ ਲੋਕ ਬਣਾਉਂਦੇ ਨੇ ਜਿਹੜੇ ਜੂਝਦੇ ਨੇ ਖੇਤਾਂ ਵਿੱਚ ਕਾਰਖਾਨਿਆਂ ਵਿੱਚ ਵਰਕਸ਼ਾਪਾਂ ਵਿੱਚ ਆਪਣੇ ਮਨਾਂ ਵਿੱਚ ਆਤਮਾਵਾਂ ਵਿੱਚ ਅਤੇ ਸਿਰਫ ਭਾਸ਼ਾ ਨੂੰ ਬਚਾਇਆ ਨਹੀਂ ਬਚਦੀ ਹੁੰਦੀ ਕੋਈ ਭਾਸ਼ਾ ਭਾਸ਼ਾ ਬਚਦੀ ਹੈ ਸਦਾ ਕਿਸੇ ਮਹਾਨ ਖਿਆਲ ਮਹਾਂਕਰੁਣਾ ਕਿਸੇ ਮਹਾਂਲਹਿਰ ਦਾ ਸਰਗਣ ਸਰੂਪ ਬਣ ਕੇ ਕਵੀ ਨੂੰ ਯਾਦ ਆਏ ਉਹ ਲੋਕ ਜਿਨ੍ਹਾਂ ਨੇ ਬੁਰੇ ਵਕਤਾਂ ਵਿੱਚ ਮੱਕੀ ਨੂੰ ਬਸੰਤ ਕੌਰ ਗਾਜਰਾਂ ਨੂੰ ਗੋਬਿੰਦੀਆਂ ਖੀਰ ਨੂੰ ਬਾਹਵਣੀ ਮੂੜੀ ਨੂੰ ਕਰਾੜੀ ਬਹਾਰੀ ਨੂੰ ਸੁੰਦਰੀ ਤਲਾਈ ਨੂੰ ਸੁਖਦੇਈ ਹਾਂਡੀ ਨੂੰ ਜਗਨਨਾਥਨੀ ਬਿੱਲੀ ਨੂੰ ਮਲਿਕਾ ਸ਼ਾਮ ਨੂੰ ਅੰਜਨੀ ਰਾਤ ਨੂੰ ਕਾਲੀ ਦੇਵੀ ਨੀਂਦ ਨੂੰ ਧਰਮਰਾਜ ਦੀ ਧੀ ਅਤੇ ਠੰਡੀ ਹਵਾ ਦੇ ਬੁੱਲਿਆਂ ਨੂੰ ਇੰਦਰਾਣੀ ਦੇਵੀ ਦੀਆਂ ਜੱਫੀਆਂ ਕਹਿ ਕੇ ਹੱਸ ਹਸਾ ਲਿਆ ਆਪਣਾ ਜਹਾਨ ਰੰਗਲਾ ਕਰ ਲਿਆ ਅਤੇ ਬੁਰੇ ਵਕਤਾਂ ਨੂੰ ਭਲੇ ਬਣਾ ਲਿਆ ਜਿਹੜੇ ਜੁੱਤੀ ਨੂੰ ਅਥੱਕ ਸਵਾਰੀ ਤਾਪ ਨੂੰ ਧਰਮਰਾਜ ਦਾ ਪੁੱਤ ਚਿਣੀ ਹੋਈ ਚਿਖਾ ਨੂੰ ਕਾਠਗੜ ਰੋਣ ਪਿੱਟਣ ਨੂੰ ਮਾਰੂ ਰਾਗ ਟੁੱਟੀ ਛੰਨ ਨੂੰ ਸ਼ੀਸ਼ ਮਹਿਲ ਝਾੜੂ ਬਰਦਾਰ ਨੂੰ ਸੂਬੇਦਾਰ ਟਾਕੀਆਂ ਵਾਲੀ ਗੋਦੜੀ ਨੂੰ ਹਜ਼ਾਰ ਮੇਖੀ ਨੋਟਾਂ ਨੂੰ ਛਿੱਲੜ ਸਿੱਕਿਆਂ ਨੂੰ ਠੀਕਰੇ ਅਤੇ ਗਜ਼ਾ ਕਰਨ ਨੂੰ ਮਾਮਲਾ ਉਗਰਾਉਣਾ ਕਹਿ ਕੇ ਸ਼ਹਿਨਸ਼ਾਹ ਬਣ ਬਹਿੰਦੇ ਅਤੇ ਸਦਾ ਚੜ੍ਹਾਈ ਚੜ੍ਹਦੀ ਕਲਾ ਚ ਰਹਿੰਦੇ ਉਹ ਜਿਹੜੇ ਖੁੰਡੇ ਨੂੰ ਕਾਨੂਗੋ ਬੋਲੇ ਨੂੰ ਚੁਬਾਰੇ ਚੜ੍ਹਿਆ ਰੇਲ ਨੂੰ ਭੂਤਨੀ ਮੱਛੀ ਨੂੰ ਜਲ ਤੋਰੀ ਬੈਂਗਣ ਨੂੰ ਇੱਕ ਟੰਗਾ ਬਰੇਟਾ ਵੜੇਵੇਂ ਨੂੰ ਕੱਪੜ ਬੀਜ ਕਹੀ ਨੂੰ ਪਤਾਲ ਮੋਚਣੀ ਸੂਈ ਨੂੰ ਜੋੜ ਮੇਲਣੀ ਜਾਂ ਪਾਟੇ ਜੋੜੀ ਛਾਲਣੀ ਨੂੰ ਸੁਜਾਖੀ ਛੱਜ ਨੂੰ ਗੁਣਗਰਾਹੀ ਮਿਰਚ ਨੂੰ ਲੜਾਕੀ ਹੋਕਾ ਪੀਣ ਨੂੰ ਗਧੀ ਚੁੰਘਣਾ ਭੰਗ ਛਾਨਣ ਵਾਲੇ ਰੁਮਾਲ ਦੀਆਂ ਕੰਨੀਆਂ ਨੂੰ ਸ਼ੇਰ ਦੇ ਕੰਨ ਚੁੱਲ੍ਹੇ ਦੀਆਂ ਲੱਕੜਾਂ ਨੂੰ ਮਸ਼ਾਲਾਂ ਕਹਿ ਕੇ ਆਪਣੀ ਕਵਿਤਾ ਦਾ ਜਹਾਨ ਰੁਸਲਾ ਲੈਂਦੇ ਸੀ ਜਿਨ੍ਹਾਂ ਨੇ ਗੰਨੇ ਨੂੰ ਬ੍ਰਹਮ ਰਸ ਹਲਦੀ ਨੂੰ ਕੇਸਰ ਗੰਢੇ ਨੂੰ ਰੂਪਾ ਆਖ ਕੇ ਰੁੱਖਾ ਸੁੱਖਾ ਅਤੇ ਅੰਤਾਂ ਦਾ ਸਵਾਦ ਬਣਾ ਕੇ ਖਾ ਲਿਆ ਕੜਕਦੀਆਂ ਧੁੱਪਾਂ ਵਿੱਚ ਰੁੱਖ ਨੂੰ ਸਬਜ਼ ਮੰਦਰ ਬਣਾ ਲਿਆ ਅਤੇ ਜਿਹੜੇ ਸ਼ਬਦਾਂ ਦੀ ਛਾਵੇਂ ਦੁੱਖ ਦੇ ਥਲਾਂ ਨੂੰ ਹੱਸ ਹੱਸ ਕੇ ਪਾਰ ਕਰ ਗਏ ਉਹ ਹਸਮੁੱਖ ਹਾਜ਼ਰ ਜਵਾਬ ਹੌਸਲੇ ਵਾਲੇ ਕਲਾਧਾਰੀ ਬੜੇ ਕਰਾਮਾਤੀ ਲੋਕ ਸਨ ਉਹਨਾਂ ਦੀ ਟਕਸਾਲ ਸ਼ਬਦ ਕੀ ਘੜਦੀ ਨਵੇਂ ਬੰਦੇ ਘੜਦੀ ਨਵੇਂ ਲੋਕ ਪ੍ਰਲੋਕ ਸਰੀਦੀ ਉਹਨਾਂ ਦੇ ਮੂੰਹੋਂ ਆਪਣਾ ਨਵਾਂ ਨਾਮ ਸੁਣ ਕੇ ਚੀਜ਼ਾਂ ਹੱਸ ਪੈਂਦੀਆਂ ਪੈੜਾਂ ਦੀ ਧੂੜ ਬਣਾ ਲਈਆਂ ਜਿਨ੍ਹਾਂ ਨੇ ਸਲਤਨਤਾਂ ਕੌਡੀਆਂ ਕਰ ਦਿੱਤੇ ਮੋਤੀਆਂ ਜੜੇ ਤਾਜ ਤਖਤੇ ਤਾਊਸ ਸਵਾਹ ਕਰਤੇ ਅਤੇ ਕੱਖੋਂ ਹੌਲੇ ਕਰ ਦਿੱਤੇ ਜਿਨ੍ਹਾਂ ਨੇ ਆਲਮਗੀਰ ਸ਼ਹਿਨਸ਼ਾਹ ਕਹਿ ਕੇ ਆਪਣੇ ਗੁਰੂ ਨੂੰ ਸੱਚਾ ਪਾਤਸ਼ਾਹ ਕਵੀ ਨੂੰ ਯਾਦ ਆਇਆ ਮਹਾਂਕਵੀ ਜਿਸ ਨੇ ਇੱਕ ਨਜ਼ਰ ਪਾ ਕੇ ਆਰਤੀ ਦੇ ਥਾਲ ਨੂੰ ਬ੍ਰਹਿਮੰਡ ਤੱਕ ਫੈਲਾ ਦਿੱਤਾ ਕਵੀ ਨੂੰ ਯਾਦ ਆਏ ਅਭਿਆ ਲਕਸ਼ਣਾ ਵਿਅੰਜਨਾ ਸਫੋਟ ਦੇ ਨੌਰਸ ਜਿਹੜੇ ਸ਼ਾਨ ਦੇ ਨਾਲ ਜਾਂਦੇ ਨੇ ਦੇਸ ਵਿਦੇਸ ਸੈਮੀਨਾਰਾਂ ਵਿੱਚ ਆਪਣੀ ਭਾਸ਼ਾ ਬੋਲਦੇ ਕਵੀ ਨੂੰ ਯਾਦ ਆਇਆ ਉਹ ਨਾਰਾ ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂੰ ਰੁਲ ਜਾਓਗੇ ਨਾਲ ਹੀ ਯਾਦ ਆਏ ਉਹ ਲੋਕ ਜੋ ਮਾਂ ਬੋਲੀ ਨੂੰ ਨਹੀਂ ਭੁੱਲੇ ਫਿਰ ਵੀ ਕੱਖਾਂ ਵਾਂਗੂੰ ਰੁਲ ਰਹੇ ਹਨ ਕਵੀ ਉੱਠ ਕੇ ਚਲਾ ਗਿਆ ਸ਼ਬਦ ਕੋਸ਼ ਦੇ ਬੂਹੇ ਤੋਂ ਸੋਚਦਾ ਕਿ ਜੇ ਕੱਖਾਂ ਵਾਂਗ ਰੁਲਦਿਆਂ ਨੂੰ ਦੇ ਸਕੀਏ ਕੋਈ ਮਹਾਨ ਖੁਆਬ ਲਹਿਰ ਜੇ ਦੇ ਸਕੀਏ ਨਿਮਾਣਿਆਂ ਨੂੰ ਮਾਣ ਨਿਤਾਣਿਆਂ ਨੂੰ ਤਾਣ ਨਿਓਟਿਆਂ ਨੂੰ ਓਟ
एशियन फूड सेंटर इंडियन कैनेडियन साफ सुथरी ग्रोसरी दे नाल
घर घर विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसी भी स्टोर विच जाओगे तो जरूर बचत पाओगे।
वधेरे जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262। एशियन फूड सेंटर
ट्राई स्टार कैरियर जिन्हां नूं मिड वेस्ट वास्ते 25 ओनर ऑपरेटर जल्द तो जल्द चाहिए ने 3400 मील पर वीक दे दिते जाणगे। $1.60 तों लैके $1.65 प्रति मील कमा सकदे हो अते इन्हां नूं कंपनी ड्राइवर भी चाहिए ने 60 सेंट पर मील ड्राइवर नूं पे किए जाणगे। ट्राई स्टार दा टर्मिनल गोल्फ दे नेड़े एबरफॉयल ओंटारियो विच हाईवे 401 दे एग्जिट 299 दे नेड़े स्थित है। किसी किस्म की जानकारी लई दलेर सिंह नाल 647-818-5244 या फिर पनवीर सिंह नाल 647-465-3787 ते गलबात कर सकते हो। ट्राई स्टार विच ट्रक पाओ ते ढेरां सारे डॉलर कमाओ। ट्राई स्टार
सरदारी टीवी पंजाबियों का पहला चैनल जिस ते हर रोज कबड्डी दिखाई जाती है। हर तरह के मनोरंजन वास्ते तत् गुरमत के प्रचारकों सुनने वास्ते गुरमत नाल जुड़न वास्ते वधिया एंटरटेनमेंट लई सरदारी टीवी इश्तिहार देने 905-915-8484 हुण सरदारी 24 घंटे।
ਰੂਟਾਂ ਦੇ ਗੇੜੇ ਲਾਓ ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ ਨਿਊ ਇਕਵਿਪਮੈਂਟਸ ਡਾਇਰੈਕਟ ਡਿਪੋਜ਼ਿਟ ਵੀਕਲੀ 5500 ਤੋਂ 6000 ਮਾਈਲਸ ਪਰ ਵੀਕ ਟੀਮਸ ਲਈ 3000 ਤੋਂ 4000 ਮਾਈਲ ਫੋਰ ਸਿੰਗਲਸ ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-400-5599-05-55-9100 ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ। ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 905-614-0544 ਗਿਗ ਐਕਸਪ੍ਰੈਸ।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944 905-671-9244।
ਇੱਕ ਵਾਰੀ ਫਿਰ ਸਵਾਗਤ। ਉਸ ਤੋਂ ਪਹਿਲਾਂ ਕਿ ਆਪਾਂ ਭਾਸ਼ਾ ਬਾਰੇ ਹੋਰ ਗੱਲ ਤੋਰੀਏ ਅੱਗੇ ਜਾਂ ਫਿਰ ਮਨਿੰਦਰ ਸਿੰਘ ਪੰਨੂ ਹੋਰਾਂ ਨਾਲ ਗੱਲਬਾਤ ਕਰੀਏ, ਮੇਰੇ ਨਾਲ ਅਕਾਲ ਮੋਰਗੇਜ ਤੋਂ ਜੁੜ ਚੁੱਕੇ ਨੇ ਜੀ ਪਰਸਦੀਪ ਹੋਈ। ਪਰਸ ਜੀ ਆਇਆਂ ਨੂੰ ਸਵਾਗਤ ਹੈ
ਜੀ। ਧੰਨਵਾਦ, ਸਤਿ ਸ੍ਰੀ ਅਕਾਲ ਜੀ, ਤੇ ਸਾਰੇ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਥੋੜੀ ਜਿਹੀ ਗੱਲਬਾਤ ਕਰੀਏ ਕਿ ਮੰਨ ਲਓ ਕਈਆਂ ਦੇ ਕ੍ਰੈਡਿਟ ਕਾਰਡਾਂ ਦੇ ਉੱਪਰ ਬੜੇ ਪੈਸੇ ਚੜ੍ਹਾਏ ਨੇ, ਲਾਈਨ ਆਫ ਕ੍ਰੈਡਿਟ ਜਿਹੜੀਆਂ ਨੇ ਉਹ ਮਹਿੰਗੇ ਪਾ ਦੀਆਂ ਨੇ ਤੇ ਵਿਆਜ ਬੜਾ ਪੈਂਦਾ, ਤੇ ਉਹਨਾਂ ਦੇ ਲਈ ਜੇ ਕੋਈ ਸੁੱਖ ਦਾ ਸਾਹ ਲਿਆਉਣਾ ਹੋਵੇ ਤੇ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ?
ਜੀ ਬਿਲਕੁਲ ਜੀ, ਮੈਂ ਸਾਰੇ ਆਪਣੇ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦਾ ਜੀ ਜਿਨ੍ਹਾਂ ਨੇ ਆਪਣੇ ਕ੍ਰੈਡਿਟ ਕਾਰਡ ਤੋਂ ਪੈਸਾ ਚੁੱਕਿਆ ਹੋਇਆ ਜੀ, ਜਾਂ ਫਿਰ ਬਹੁਤ ਹਾਈ ਇੰਟਰਸਟ ਦੇ ਉੱਤੇ ਲਾਈਨ ਆਫ ਕ੍ਰੈਡਿਟ ਤੋਂ ਪੈਸਾ ਚੁੱਕਿਆ ਹੋਇਆ ਜੀ, ਚਾਹੇ ਕਿਸੇ ਵੀ ਕਾਰਨ ਕਰਕੇ, ਭਾਵੇਂ ਬੈਕ ਹੋਮ ਕਿਸੇ ਦੀ ਮਦਦ ਕੀਤੀ ਹੋਵੇ ਜਾਂ ਇੱਥੇ ਕੋਈ ਕਿਸੇ ਕਾਰਨ ਕਰਕੇ ਪੈਸਾ ਹੈ ਜਿਹੜਾ ਹਾਈ ਇੰਟਰਸਟ ਤੇ ਚੱਕਣਾ ਪੈ ਗਿਆ ਹੋਵੇ, ਤੇ ਹੁਣ ਉਹ ਭੈਣ ਭਰਾ ਲੌਂਗ ਟਰਮ ਦੇ ਸਿਰਫ ਮਿਨੀਮਮ ਪੇਮੈਂਟ ਹੀ ਕਰ ਰਹੇ ਨੇ। ਇਹਦੇ ਨਾਲ ਕੀ ਹੁੰਦਾ ਜੀ ਕਿ ਕਈ ਵਾਰੀ ਘਰਾਂ ਦੇ ਖਰਚੇ ਮੈਨੇਜ ਕਰਨੇ ਮੁਸ਼ਕਿਲ ਹੋ ਜਾਂਦੇ ਨੇ, ਜਾਂ ਫਿਰ ਘਰਾਂ ਦੇ ਸਟ੍ਰੈਸ ਦਾ ਲੈਵਲ ਆ ਜਿਹੜਾ ਵੱਧ ਜਾਂਦਾ ਤੇ ਹੋਰ ਵੀ ਕਈ ਪ੍ਰੋਬਲਮ ਹੋ ਜਾਂਦੀਆਂ ਨੇ ਜੀ। ਤੇ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਜਿਨ੍ਹਾਂ ਕੋਲ ਆਪਣਾ ਘਰ ਹੈ ਤੇ ਘਰ ਦੇ ਵਿੱਚ ਇਕੁਇਟੀ ਹੈਗੀ ਹੈ ਜੀ, ਉਹਨਾਂ ਦੀ ਮੈਂ 3 ਤਰੀਕਿਆਂ ਦੇ ਨਾਲ ਜਿਹੜਾ ਉਹਨਾਂ ਦੀ ਅਸੀਂ ਡੈਟ ਕੰਸੋਲੀਡੇਟ ਕਰਨ ਦੇ ਵਿੱਚ ਮਦਦ ਕਰ ਸਕਦੇ ਹਾਂ। ਪਹਿਲਾ ਤਰੀਕਾ ਜੀ ਰੀਫਾਈਨੈਂਸ, ਦੂਸਰਾ ਅਸੀਂ ਸਿਕਿਉਰਡ ਲਾਈਨ ਆਫ ਕ੍ਰੈਡਿਟ, ਤੇ ਤੀਸਰਾ ਹੈ ਜੀ ਸੈਕਿੰਡ ਮੋਰਗੇਜ। ਤੇ ਨਾਲ ਹੀ ਮੈਂ ਸਾਰੇ ਸਰੋਤਿਆਂ ਨੂੰ ਦੱਸਦੇ ਹਾਂ ਜੀ ਕਿ ਕ੍ਰੈਡਿਟ ਕਾਰਡ ਦਾ ਕਰਜ਼ਾ ਕੈਨੇਡਾ ਦੇ ਵਿੱਚ ਸਭ ਤੋਂ ਮਹਿੰਗੇ ਕਰਜ਼ਿਆਂ ਦੇ ਵਿੱਚ ਆਉਂਦਾ ਹੈ। ਮਿਸਾਲ ਦੇ ਤੌਰ ਤੇ ਜੇਕਰ ਕਿਸੇ ਵੀ ਭੈਣ ਭਰਾ ਨੇ ਆਪਣੇ ਕ੍ਰੈਡਿਟ ਕਾਰਡ ਤੋਂ $40,000 ਚੱਕੇ ਹੋਏ ਨੇ ਤਾਂ ਉਹਦੀ ਜਿਹੜੀ ਮਿਨੀਮਮ ਕਿਸ਼ਤ ਜਿਹੜੀ ਇਹਨਾਂ ਨੂੰ ਭਰਨੀ ਪਏਗੀ ਜੀ ਉਹ ਹੈਗੀ ਹੈ $1,200। ਤੇ ਇੱਥੇ ਜੇ ਆਪਾਂ ਇਹਨਾਂ ਨੂੰ ਰੀਫਾਈਨੈਂਸ ਕਰ ਦਈਏ ਜਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦੇ ਦਈਏ ਜਾਂ ਫਿਰ ਜੇਕਰ ਇਹਨਾਂ ਦੋਨਾਂ ਆਪਸ਼ਨ ਦੇ ਵਿੱਚ ਆਪਣਾ ਕੰਮ ਨਹੀਂ ਬਣਦਾ ਤਾਂ ਅਸੀਂ ਸੈਕਿੰਡ ਮੋਰਗੇਜ ਵੀ ਲੈ ਕੇ ਦਿੰਦੇ ਹਾਂ। ਤਾਂ ਜਿੱਥੇ ਐਵਰੇਜ ਮੰਥਲੀ ਸਾਡੇ ਇਹਨਾਂ ਭੈਣ ਭਰਾਵਾਂ ਨੂੰ$1,200 ਪੇ ਕਰਨੇ ਪੈਂਦੇ ਸੀਗੇ ਉਹਨਾਂ ਦੀ ਇੱਕ ਮਹੀਨੇ ਦੀ ਜਿਹੜੀ ਕਿਸ਼ਤ ਦੇ ਵਿੱਚ ਸੇਵਿੰਗ ਹੈ ਜੀ ਉਹ $800 ਤੋਂ $1,000 ਤੱਕ ਹੋ ਸਕਦੀ ਹੈ ਜੀ। ਬਿਲਕੁਲ ਤੁਸੀਂ $800 ਤੋਂ $1,000 ਹਰ ਮਹੀਨੇ ਬਚਾ ਸਕਦੇ ਹੋ। ਤੇ ਇਹਦੇ ਨਾਲ ਕੀ ਹੈ ਜੀ ਕਿ ਨਾ ਸਿਰਫ ਸਾਡੇ ਭੈਣ ਭਰਾਵਾਂ ਦਾ ਕੈਸ਼ ਫਲੋ ਸੁਧਰਦਾ ਸਗੋਂ ਘਰ ਦੇ ਜਿਹੜਾ ਸਟ੍ਰੈਸ ਜਾਂ ਕਹਿ ਰਹੀਏ ਕਲੇਸ਼ ਹੈ ਉਹ ਤੋਂ ਵੀ ਖਹਿੜਾ ਛੁੱਟਦਾ ਹੈ। ਤੇ ਹਰ ਇੱਕ ਭੈਣ ਭਰਾ ਦੀ ਸਿਚੁਏਸ਼ਨ ਹੈ ਜਿਹੜੀ ਉਹ ਅਲੱਗ ਹੁੰਦੀ ਹੈ ਜੀ। ਤੇ ਜਿਹੜੇ ਵੀ ਭੈਣ ਭਰਾ ਇਹੋ ਜਿਹੀ ਕਿਸੇ ਵੀ ਸਿਚੁਏਸ਼ਨ ਦਾ ਸਾਹਮਣਾ ਕਰ ਰਹੇ ਨੇ ਜੀ ਅਕਾਲ ਮੋਰਗੇਜਸ ਤੇ ਮੇਰੇ ਪਰਸਦੀਪ ਸਿੰਘ ਨਾਲ ਸੰਪਰਕ ਕਰ ਸਕਦੇ ਨੇ। ਮੇਰਾ ਕੰਟੈਕਟ ਨੰਬਰ ਹੈ ਜੀ 6474056468 6474056468 ਤੇ ਜਿੱਦਾਂ ਕਿ ਅਕਾਲ ਮੋਰਗੇਜਸ ਤੇ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜੇਕਰ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਦੇਖ ਕੇ ਹਾਂ ਕਰ ਦਈਏ ਤਾਂ ਅਸੀਂ ਆਪਣਾ ਵਾਅਦਾ ਜ਼ਰੂਰ ਪੂਰਾ ਕਰਦੇ ਹਾਂ।
ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਹੁਣ ਮੇਰੇ ਨਾਲ ਜੀ ਹੁੰਦਲ ਸਾਹਿਬ ਤੇ ਹੁੰਦਲ ਸਾਹਿਬ ਇਹ ਕਹਿੰਦੇ ਨੇ ਕਿ ਭਾਈ ਜੇ ਤੁਸੀਂ ਕਰਜ਼ਾਈ ਹੋ ਚੁੱਕੇ ਹੋ ਤੇ ਤੁਹਾਡਾ ਕਰਜ਼ਾ ਜਿਹੜਾ ਜੀ 75% ਤੱਕ ਮਾਫ਼ ਕਰਵਾ ਕੇ ਬਾਕੀ ਰਹਿੰਦੇ ਨੂੰ ਬਿਨਾਂ ਵਿਆਜੋਂ ਛੋਟੀਆਂ ਛੋਟੀਆਂ ਕਿਸ਼ਤਾਂ 'ਚ ਬਦਲ ਦਿਆਂਗੇ। ਹੁੰਦਲ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ।
ਧੰਨਵਾਦ ਸਿੱਧੂ ਸਾਹਿਬ। ਮੈਂ ਪਹਿਲਾਂ ਤਾਂ ਭਾਜੀ ਹੁਣੀ ਬੜੀ ਵਧੀਆ ਕਹਿ ਕੇ ਗਏ ਮੋਰਗੇਜ ਦਾ। ਐਕਚੁਲੀ ਜੇ ਕਿਸੇ ਭੈਣ ਭਰਾ ਕੋਲ ਪ੍ਰੋਪਰਟੀ ਹੈ ਨੀ ਗੀ ਜਾਂ ਐਕੁਇਟੀ ਹੈ ਨੀ ਗੀ ਘਰਾਂ ਦੇ ਵਿੱਚ ਤਾਂ ਉਹਨਾਂ ਵਾਸਤੇ ਜਿਹੜਾ ਸਾਡੇ ਵਾਲਾ ਪ੍ਰੋਗਰਾਮ ਆ ਜੀ ਉਹ ਵੈਲਿਡ ਆ
ਜੀ।
ਜੇ ਕਿਸੇ ਭੈਣ ਭਰਾ ਕੋਲ ਘਰ ਦੇ ਵਿੱਚ ਐਕੁਇਟੀ ਹੈਗੀ ਆ ਜਾਂ ਉਹ ਉਤੋਂ ਆਪਣੇ ਪੈਸੇ ਚੁੱਕ ਕੇ ਜਿਹੜੇ ਹਾਈ ਇੰਟਰਸਟ ਦੇ ਰੇਟ ਨੇ ਹਾਈ ਇੰਟਰਸਟ ਦੇ ਕਰਜ਼ੇ ਨੇ ਉਹ ਉਤਾਰ ਸਕਦਾ। ਦੇਖੋ ਇਹ ਦੋ ਹੀ ਆਪਸ਼ਨਾਂ ਹੋ ਸਕਦੀਆਂ ਨੇ ਜੇ ਕੋਈ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਤੇ ਉਹਦੇ ਕਰਜ਼ੇ ਉਹ ਲੱਥਣਗੇ ਕਿਵੇਂ। ਜਾਂ ਤਾਂ ਉਹ ਘਰ ਨੂੰ ਰੀਫਾਈਨੈਂਸ ਕਰਕੇ ਉਤਾਰੂਗਾ
ਜੀ,
ਜਾਂ ਉਹਨੂੰ ਕਿਤੇ ਆਸ ਹੋਵੇ ਕਿ ਮੇਰੀਆਂ ਇਨਵੈਸਟਮੈਂਟਾਂ ਕਿਤੇ ਹੋਈਆਂ ਹੋਈਆਂ ਨੇ ਉਹ ਮੇਰੇ ਪੈਸੇ ਆ ਜਾਣੇ ਨੇ ਮੈਂ ਕਰਜ਼ੇ ਉਤਾਰ ਦੇਣੇ
ਜੀ,
ਜਾਂ ਕਿਤੋਂ ਬੈਕ ਹੋਮ ਤੋਂ ਪੈਸੇ ਆਉਣ ਦੀ ਆਸ ਹੋਵੇ। ਪਰ ਜੇ ਇਹਨਾਂ ਦੇ ਵਿੱਚੋਂ ਕੋਈ ਆਸ ਨਹੀਂ ਦਿਖਦੀ ਤਾਂ ਜਿਹੜਾ ਇਹ ਆਪਣਾ ਕੈਨੇਡਾ ਸਰਕਾਰ ਦਾ ਪ੍ਰੋਗਰਾਮ ਆ ਜੀ ਬੈਂਕਰਪਸੀ ਐਂਡ ਇਨਸੋਲਵੈਂਸੀ ਐਕਟ ਦੇ ਅਧੀਨ, ਫਿਰ ਇਹ ਪ੍ਰੋਗਰਾਮ ਜਿਹੜਾ ਜੀ ਉਹਨਾਂ ਭੈਣ ਭਰਾਵਾਂ ਵਾਸਤੇ ਲਾਹੇਵੰਦ ਹੋ ਸਕਦਾ ਜਿਹੜੇ ਕਰਜ਼ਿਆਂ ਦੇ ਮੁਸੀਬਤ ਦੇ ਵਿੱਚ ਫਸੇ ਹੋਏ ਨੇ। ਕਰਜ਼ੇ ਉਹਨਾਂ ਦੇ ਪਰਸਨਲ ਹੋਣ ਜਾਂ ਕਰਜ਼ੇ ਉਹਨਾਂ ਦੇ ਬਿਜ਼ਨਸ ਦੇ ਹੋਣ, ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਹੋਣ, ਕਿਸੇ ਦੇ ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ, ਕਿਸੇ ਦੇ ਅਗੇਂਸਟ ਜੱਜਮੈਂਟ ਹੋਈ ਆ ਪੈਸਿਆਂ ਸੰਬੰਧੀ, ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਆ, ਕਿਸੇ ਦੇ ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਇਹਨਾਂ ਸਾਰੀਆਂ ਚੀਜ਼ਾਂ ਦਾ ਹੱਲ ਫਿਰ ਇਸ ਪ੍ਰੋਗਰਾਮ ਦੇ ਤਹਿਤ ਲੱਭਿਆ ਜਾ ਸਕਦਾ ਜੀ। 75% ਤੱਕ ਸਿੱਧੂ ਸਾਹਿਬ ਇਹ ਕਰਜ਼ਾ ਮਾਫ਼ ਹੋ ਸਕਦਾ। ਜਿਹੜਾ 25% ਬਚਦਾ ਉਸਨੂੰ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਿਨਾਂ ਵਿਆਜ ਤੋਂ ਬਦਲਿਆ ਜਾ ਸਕਦਾ। ਤੇ ਫੁੱਲੀ ਓਪਨ ਪ੍ਰੋਗਰਾਮ ਆ, ਜੇ ਉਹ ਭੈਣ ਭਰਾ ਚਾਹੁਣ ਤਾਂ 5 ਸਾਲਾਂ ਤੋਂ ਪਹਿਲਾਂ ਵੀ ਉਹਨਾਂ ਕੋਲ ਪੈਸਿਆਂ ਦਾ ਅਰੇਂਜਮੈਂਟ ਹੋ ਜੇ ਤਾਂ ਉਹ ਜਿਹੜੇ ਸੈਟਲਮੈਂਟ ਦੇ ਪੈਸੇ ਨੇ ਉਹ ਪੇ ਕਰ ਸਕਦੇ ਨੇ, ਨਾਲ ਦੀ ਨਾਲ ਆਪਣਾ ਕ੍ਰੈਡਿਟ ਰੀਐਸਟੈਬਲਿਸ਼ ਕਰ ਸਕਦੇ ਨੇ। ਕ੍ਰੈਡਿਟ ਰੀਐਸਟੈਬਲਿਸ਼ ਕਰਾ ਕੇ ਦੇਣ ਦੀ ਅਸੀਂ ਕੋਈ ਵੀ ਫੀਸ ਚਾਰਜ ਨਹੀਂ ਕਰਦੇ ਜੀ। ਸਾਡੇ ਆਫਿਸ ਦਾ ਫੋਨ ਨੰਬਰ 416-502-3100।
ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਜੀ।
ਥੈਂਕ ਯੂ ਜੀ। ਇਲੈਕਸ਼ਨ ਜਿਹੜੀਆਂ ਨੇ ਜੀ ਸਿਰ ਤੇ ਨੇ, ਕੈਂਪੇਨ ਜਿਹੜੀ ਆ ਸ਼ੁਰੂ ਹੋ ਚੁੱਕੀ ਆ, ਵੱਖ ਵੱਖ ਸਰਵੇਜ਼ ਜਿਹੜੇ ਨੇ ਉਹ ਆਉਣੇ ਸ਼ੁਰੂ ਹੋ ਚੁੱਕੇ ਨੇ। ਇੱਕ ਸਰਵੇ ਆਇਆ ਜੀ, ਉਹਦੇ ਵਿੱਚ ਐਂਡਰਿਊ ਸ਼ੀਰ ਹੋਰੀ ਜਿਹੜੇ ਕਿ ਮੁੱਖ ਵਿਰੋਧੀ ਨੇ ਜਿਹੜੇ ਔਰ ਟਰੂਡੋ ਹੋਰੀ ਉਹਨਾਂ ਨੂੰ ਪਛਾੜਦੇ ਨਜ਼ਰ ਆਉਂਦੇ ਨੇ। ਔਰ ਜਿਹੜੀ ਇੱਕ ਪ੍ਰੀ ਕੈਂਪੇਨ ਪ੍ਰੋਜੈਕਸ਼ਨ ਸਰਵੇ ਜਿਹੜਾ ਆਇਆ ਉਹਦੇ ਮੁਤਾਬਕ ਜਿਹੜੀ ਲਿਬਰਲ ਜਿਹੜੀ ਹੈ ਜੀ ਉਹ 172 ਸੀਟਾਂ ਇਹਨਾਂ ਨੂੰ ਦੇ ਰਹੇ ਨੇ ਜੀ, ਔਰ ਕੰਜ਼ਰਵੇਟਿਵ ਨੂੰ 138 ਅਤੇ ਬਲੋਕ ਕਿਊਬਕਰਾਂ ਨੂੰ ਜਿਹੜੀਆਂ ਨੇ ਉਹ 12.1%, ਔਰ ਐਨ ਡੀ ਪੀ ਨੂੰ ਉਹ ਕੁੱਲ ਜਿਹੜੀਆਂ ਨੇ ਜੀ ਉਹ 11%, ਅਤੇ ਗ੍ਰੀਨ ਪਾਰਟੀ ਜਿਹੜੀ ਹੈ ਜੀ ਉਹ ਵੀ ਇਹਦੇ ਲਾਗੇ ਛਾਗੇ ਜਿਹੜੀ ਉਹ ਦੱਸ ਰਹੇ ਨੇ। ਸੋ ਹੁਣ ਆਮ ਤੌਰ ਦੇ ਉੱਪਰ ਤੁਹਾਡੇ ਸਵਾਲ ਮਨਾਂ ਦੇ ਵਿੱਚ ਰਹਿੰਦੇ ਨੇ ਕਿ 905 ਦਾ ਕੀ ਬਣੇਗਾ। ਜੇ 905 ਜਿਹੜਾ ਜੀ ਉਹਦੇ ਵਿੱਚੋਂ ਕੰਜ਼ਰਵੇਟਿਵ ਪਾਰਟੀ ਜਿਹੜੀ ਆ ਕੋਈ ਜਿੱਤਣ ਦੇ ਜਿੱਤ ਕੇ ਨਹੀਂ ਲਿਜਾਂਦੀ ਤਾਂ ਉਹ ਸਰਕਾਰ ਨਹੀਂ ਬਣਾਉਂਦੀ। ਬ੍ਰੈਂਪਟਨ ਵੈਸਟ ਦੇ ਵਿੱਚ 44.8% ਲਿਬਰਲ ਆ ਅਤੇ 32.9% ਕੰਜ਼ਰਵੇਟਿਵ ਆ ਅਤੇ ਐਨ ਡੀ ਪੀ 12.8% ਆ। ਬ੍ਰੈਂਪਟਨ ਸਾਊਥ ਦੇ ਵਿੱਚ ਲਿਬਰਲ ਜਿਹੜੀ ਆ ਜੀ 44.3%, ਕੰਜ਼ਰਵੇਟਿਵ 33.7% ਅਤੇ ਐਨ ਡੀ ਪੀ 9.9%। ਬ੍ਰੈਂਪਟਨ ਨੌਰਥ ਦੇ ਵਿੱਚ ਲਿਬਰਲ ਪਾਰਟੀ ਜਿਹੜੀ ਹੈ ਜੀ ਉਹ 42.1%, ਕੰਜ਼ਰਵੇਟਿਵ 31.3%, ਐਨ ਡੀ ਪੀ 15.5%। ਬ੍ਰੈਂਪਟਨ ਈਸਟ ਜਿਹਦੇ ਵਿੱਚ ਲਿਬਰਲ ਜਿਹੜੀ ਆ 47.6%, ਕੰਜ਼ਰਵੇਟਿਵ 22.9%, ਐਨ ਡੀ ਪੀ 22.1% ਆ। ਅਤੇ ਬ੍ਰੈਂਪਟਨ ਸੈਂਟਰ ਜਿਹਦੇ ਵਿੱਚ ਲਿਬਰਲ ਜਿਹੜੀ ਹੈ ਜੀ 42.4%, ਕੰਜ਼ਰਵੇਟਿਵ 31.8%, ਅਤੇ ਐਨ ਡੀ ਪੀ 14%। ਸੋ ਇਸ ਤੋਂ ਇਲਾਵਾ ਜਿਹੜੇ ਮਿਸੀਸਾਗਾ ਦੇ ਜਿਹੜੇ ਰਿਜ਼ਲਟ ਨੇ ਜੀ ਜਾਂ ਜਿਹੜੇ ਮਿਸੀਸਾਗਾ ਸਰਵੇ ਆਏ ਨੇ, ਸੋ ਹੈਰਾਨੀ ਵਾਲੀ ਗੱਲ ਇਹ ਆ ਵੀ ਇਸ 905 ਜਿਹਦੇ ਵਿੱਚ ਮਿਸੀਸਾਗਾ ਅਤੇ ਬ੍ਰੈਂਪਟਨ ਦੀ ਗੱਲ ਕਰੀਏ, ਹਾਲ ਦੀ ਘੜੀ ਇੱਥੋਂ ਕੋਈ ਵੀ ਸੀਟ ਜਿਹੜੀ ਆ ਉਹ ਕੰਜ਼ਰਵੇਟਿਵ ਦੇ ਖਾਤੇ ਪੈਂਦੀ ਨਜ਼ਰ ਨਹੀਂ ਆ ਰਹੀ। ਹਾਲੇ ਅੱਗੇ ਜਾ ਕੇ ਕੋਈ ਹੋਰ ਜੰਤਰ ਮੰਤਰ ਵੱਜ ਜਾਵੇ ਉਹ ਵੱਖਰੀ ਗੱਲ ਆ, ਪਰ ਹਾਲ ਦੀ ਘੜੀ ਜਿਹੜੇ ਸਰਵੇ ਆ ਰਹੇ ਨੇ ਉਹਦੇ ਵਿੱਚ ਕੰਜ਼ਰਵੇਟਿਵ ਨੂੰ 905 ਏਰੀਆਜ਼ ਦੇ ਵਿੱਚ ਕੋਈ ਬਹੁਤਾ ਕੁਝ ਹੱਥ ਪੱਲਾ ਵੱਜਦਾ ਨਜ਼ਰ ਨਹੀਂ ਆ ਰਿਹਾ। ਸੋ ਆਪਾਂ ਗੱਲ ਕਰ ਰਹੇ ਸੀ ਕਿ ਭਾਸ਼ਾ ਦੀ, ਸੋ ਜਿਹੜੀ ਇੱਕ ਬੋਲੀ ਇੱਕ ਧਰਮ ਅਤੇ ਇੱਕ ਰਾਸ਼ਟਰ ਦੀ ਗੱਲ ਕਰ ਰਹੇ ਨੇ, ਅਸਲ ਦੇ ਵਿੱਚ ਜਿਹੜੀ ਉਹਨਾਂ ਦੇ ਅੰਦਰਲੀ ਕੁੜੱਤਣ ਆ ਉਹ ਸਾਰਾ ਕੁਛ ਉਹਨਾਂ ਤੋਂ ਕਹਾ ਰਹੀ ਆ। ਔਰ ਆਪਾਂ ਕਦੇ ਹਿੰਦੀ ਨਾਲ ਵਿਤਕਰਾ ਨਹੀਂ ਕੀਤਾ, ਕਿਸੇ ਵੀ ਭਾਸ਼ਾ ਨਾਲ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ, ਜਿੰਨੀਆਂ ਭਾਸ਼ਾ ਜਿਹੜੀਆਂ ਨੇ ਉਹ ਵੱਧ ਆਉਂਦੀਆਂ ਹੋਣ ਉਨਾ ਹੀ ਚੰਗਾ, ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਬਣਦਾ। ਹੁਣ ਜੇ ਆਪਣੀ ਗੱਲ ਕਰੀਏ, ਮੈਂ ਹਿੰਦੀ ਅੱਛੀ ਤਰ੍ਹਾਂ ਸੇ ਬੋਲ ਲੇਤਾ ਹੂੰ, ਅੱਛੀ ਤਰ੍ਹਾਂ ਸੇ ਪੜ੍ਹ ਲੇਤਾ ਹੂੰ, ਅੱਛੀ ਤਰ੍ਹਾਂ ਸੇ ਲਿਖ ਲੇਤਾ ਹੂੰ, ਸਕੂਲ ਮੇਂ ਬਹੁਤ ਅੱਛੇ ਨੰਬਰ ਹਿੰਦੀ ਮੇਂ ਆਏ। ਪਰ ਜੋ ਲੋਕ ਹਿੰਦੀ ਕੋ ਜ਼ਬਰਦਸਤੀ ਥੋਪਨੇ ਕੀ ਬਾਤ ਕਰਤੇ ਹੈ, ਉਨਕੋ ਦਿਲ ਸੇ ਫਿਟੇ ਮੂੰ ਕਹਿਤਾ ਹੂੰ। ਇੱਕ ਪੰਜਾਬੀ ਹੋਣ ਦੇ ਨਾਤੇ ਸਭ ਭਾਸ਼ਾਵਾਂ ਦਾ ਸਤਿਕਾਰ ਕਰਦਾ ਹਾਂ, ਕਿਸੇ ਵਿਸ਼ੇਸ਼ ਬੋਲੀ ਭਾਸ਼ਾ ਨਾਲ ਨਫ਼ਰਤ ਭਰੇ ਰਵੱਈਏ ਦੀ ਨਿਖੇਧੀ ਕਰਦਾ ਹਾਂ। ਪੰਨੂ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ।
ਧੰਨਵਾਦ ਰਾਣਾ ਜੀ, ਔਰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
ਕੀ ਹਾਲ ਚਾਲ ਹੈ?
ਬਹੁਤ ਵਧੀਆ ਜੀ।
ਪਹਿਲਾਂ ਤਾਂ ਅਫਸੋਸ ਕਿ ਤੁਹਾਡੇ ਚਾਚਾ ਜੀ ਬੜੀ ਥੋੜ੍ਹੀ ਉਮਰ ਦੇ ਵਿੱਚ ਜੀ ਉਹ ਦੁਨੀਆਂ ਤੋਂ ਰੁਖਸਤ ਹੋ ਗਿਆ, ਔਰ ਤੁਸੀਂ ਇੱਕ ਹਫ਼ਤੇ ਲਈ ਐਮਰਜੈਂਸੀ ਦੇ ਵਿੱਚ ਭਾਰਤ ਜਾ ਕੇ ਆਏ ਹੋ। ਸੋ ਉਸ ਗੱਲ ਦਾ ਬੜਾ ਦੁੱਖ ਲੱਗਾ ਜੀ, ਬਹੁਤ ਅਫਸੋਸ ਹੈ।
ਹਾਂਜੀ,
ਆਪਾਂ ਇੰਸ਼ੋਰੈਂਸ ਦੀ ਗੱਲ ਕਰੀਏ, ਆਫਤ ਕਿਸੇ ਵੇਲੇ ਵੀ ਆ ਸਕਦੀ ਹੈ।
ਬਿਲਕੁਲ ਜੀ,
ਇਸੇ ਵਜ੍ਹਾ ਕਰਕੇ ਆਪਾਂ ਇੰਸ਼ੋਰੈਂਸ ਲੈਂਦੇ ਹਾਂ।
ਹਾਂਜੀ,
ਕਿ ਜਿਹੜੀਆਂ ਕੁਝ ਕੁ ਅਣਕਿਆਸੀਆਂ ਚੀਜ਼ਾਂ ਜਿਹੜੀਆਂ ਬੰਦੇ ਨੇ ਚਿਤਵੀਆਂ ਵੀ ਨਹੀਂ ਹੁੰਦੀਆਂ ਜਦੋਂ ਉਹ ਵਾਪਰਦੀਆਂ ਨੇ,
ਹਾਂਜੀ,
ਅਤੇ ਜਿਹੜਾ ਮਗਰ ਪਿੱਛੇ ਪਰਿਵਾਰ ਹੁੰਦਾ ਉਹਨਾਂ ਨੂੰ ਬਹੁਤ ਜ਼ਿਆਦਾ ਔਖਾ ਹੁੰਦਾ, ਅਤੇ ਉਹਨਾਂ ਦੀ ਸੌਖ ਵਾਸਤੇ ਇਨਸਾਨ ਕਹਿੰਦਾ ਕਿ ਆਪਣੀ ਇੰਸ਼ੋਰੈਂਸ ਕਰਾ ਲਓ ਵੀ ਮੇਰੇ ਜਾਣ ਤੋਂ ਬਾਅਦ ਵੀ ਕੋਈ ਇਹੋ ਜਿਹਾ ਧਰਵਾਸ ਹੋਵੇ ਜਿਹੜਾ ਪਿੱਛੇ ਮੇਰਾ ਟੱਬਰ ਜਿਹੜਾ ਰੁਲਦਾ ਨਾ ਫਿਰੇ।
ਬਿਲਕੁਲ ਜੀ,
ਅਸਲ ਮਕਸਦ ਇਹੀ ਹੈ ਜੀ।
ਹਾਂਜੀ,
ਇਹ ਇੰਸ਼ੋਰੈਂਸ ਲੈਣ ਲੱਗਿਆ ਜਿਸ ਕਿਸੇ ਨੇ ਇੰਸ਼ੋਰੈਂਸ ਲੈਣੀ ਹੋਵੇ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖੇ?
ਹਾਂ ਬਿਲਕੁਲ, ਜਿੱਦਾਂ ਤੁਸੀਂ ਜਿਹੜਾ ਮੇਨ ਓਬਜੈਕਟਿਵ ਹੈ ਉਹ ਤੁਸੀਂ ਆਲਰੇਡੀ ਕਲੀਅਰ ਕਰਤਾ ਵੀ ਕਿਉਂ ਹੋਣਾ ਚਾਹੀਦਾ। ਹੁਣ ਇਹਦੇ ਵਿੱਚ ਇਹ ਹੈਗਾ ਕਿ ਜਦੋਂ ਤੁਸੀਂ ਇੰਸ਼ੋਰੈਂਸ ਬਾਏ ਕਰਨੀ ਆ ਉਸ ਵੇਲੇ ਕਿਹੜੀਆਂ ਕਿਹੜੀਆਂ ਬੇਸਿਕ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਨਾ। ਸੋ ਸਾਰਿਆਂ ਤੋਂ ਪਹਿਲਾਂ ਤਾਂ ਬੇਸਿਕਲੀ ਇੱਕ ਨੀਡ ਅਨਾਲਿਸਿਸ ਹੁੰਦਾ, ਸੋ ਜੇ ਉਹ ਨਹੀਂ ਕੀਤਾ ਹੋਇਆ ਜਾਂ ਐਜ਼ ਅ ਫੈਮਿਲੀ ਐਜ਼ ਅ ਕਲਾਇੰਟ ਤੁਹਾਨੂੰ ਲੱਗਦਾ ਕਿ ਇੰਸ਼ੋਰੈਂਸ ਐਡਵਾਈਜ਼ਰ ਸਿਰਫ ਆਣ ਕੇ ਤੁਹਾਡੇ ਕੋਲੋਂ ਸਿਰਫ ਐਪਲੀਕੇਸ਼ਨ 'ਤੇ ਸਾਈਨ ਕਰਵਾ ਰਿਹਾ, ਹੋਰ ਕੋਈ ਵੀ ਇਨਫੋਰਮੇਸ਼ਨ ਨਹੀਂ ਮੰਗ ਰਿਹਾ ਔਰ ਨਾ ਹੀ ਬੇਸਿਕਲੀ ਉਹ ਨੀਡ ਅਨਾਲਿਸਿਸ ਕਰ ਰਿਹਾ ਕਿ ਤੁਹਾਨੂੰ ਹੁਣ ਕਿੰਨੇ ਪੈਸੇ ਦੀ ਲੋੜ ਹੈ ਜਾਂ ਬਾਅਦ ਦੇ ਵਿੱਚ ਕਿੰਨੇ ਪੈਸੇ ਦੀ ਲੋੜ ਹੈ, ਕਿੰਨੇ ਐਸੈਟਸ ਨੇ ਤੁਹਾਡੇ ਤੋਂ, ਕਿੰਨੀ ਲਾਇਬਿਲਟੀਜ਼ ਆ। ਸੋ ਉੱਥੇ ਉਹ ਕੁਛ ਨਾ ਕੁਛ ਫਿਰ ਥੋਪਣ ਦੀ ਕੋਸ਼ਿਸ਼ ਕਰ ਰਿਹਾ ਕਿ ਸਿਰਫ ਇੱਕ ਵਾਰੀ ਇੱਕ ਪੋਲਿਸੀ ਤੁਹਾਨੂੰ ਥੋਪ ਦਿੱਤੀ ਜਾਵੇ
ਜੀ।
ਸੈਕਿੰਡ ਇਹ ਹੈਗਾ ਕਿ ਇੰਸ਼ੋਰੈਂਸ ਤੁਸੀਂ ਜਦੋਂ ਲੈਣੀ ਆ ਤਾਂ ਇੱਕ ਸਟੈਪ ਵਾਈਜ਼ ਪ੍ਰੋਸੈਸ ਹੈਗਾ ਕਿ ਕਿਹੜੀ ਇੰਸ਼ੋਰੈਂਸ ਤੁਸੀਂ ਪਹਿਲਾਂ ਲੈਣੀ ਆ, ਉਸ ਤੋਂ ਬਾਅਦ ਕਿਹੜੀ। ਇਹ ਨਹੀਂ ਹੈਗਾ ਕਿ ਹੁਣ ਜੇ ਤੁਸੀਂ ਬਿਲਕੁਲ ਬ੍ਰੈਂਡ ਨਿਊ ਕੈਨੇਡਾ ਦੇ ਵਿੱਚ ਨਵੇਂ ਇਮੀਗ੍ਰੈਂਟ ਹੈਗੇ ਆ ਤਾਂ ਤੁਸੀਂ ਬਹੁਤ ਜ਼ਿਆਦਾ ਐਕਸਪੈਂਸਿਵ ਜਿਹੜੀ ਪਰਮਾਨੈਂਟ ਇੰਸ਼ੋਰੈਂਸ ਹੈ ਉਹ ਲੈ ਲਓ
ਜੀ।
ਹਾਲਾਂਕਿ ਤੁਹਾਡੇ ਤੋਂ ਘਰ ਵੀ ਹੈ ਨਹੀਂ, ਤੁਹਾਡੇ ਤੋਂ ਕੋਈ ਲਾਇਬਿਲਟੀ ਵੀ ਨਹੀਂ ਹੈਗੀ, ਸਿਰਫ ਕਾਰ ਦੀ ਲਾਇਬਿਲਟੀ ਆ। ਸੋ ਉਸ ਟਾਈਮ ਦੇ ਵਿੱਚ ਤੁਸੀਂ ਇਹ ਦੇਖਣਾ ਕਿ ਘੱਟ ਤੋਂ ਘੱਟ ਕੋਸਟ ਵਾਲੀ ਇੰਸ਼ੋਰੈਂਸ ਲਈ ਜਾਵੇ
ਜੀ।
ਡਾਊਨ ਦੀ ਰੋਡ ਡੈਫੀਨੇਟਲੀ ਤੁਹਾਡੇ ਤੋਂ ਆਪਸ਼ਨ ਹੈਗੀ ਆ ਕਿ ਤੁਸੀਂ ਉਹਨੂੰ ਵਧਾ ਸਕਦੇ ਆ
ਜੀ।
ਇਸ ਦੇ ਨਾਲ ਨਾਲ ਇਹ ਹੈਗਾ ਕਿ ਜਿਉਂ ਜਿਉਂ ਤੁਸੀਂ ਗਰੋ ਹੁੰਦੇ ਆ, ਕੈਨੇਡਾ ਦੇ ਵਿੱਚ ਇੱਕ ਸਾਈਕਲ ਆ, ਉਸ ਸਾਈਕਲ ਚੋਂ ਸਾਰੇ ਨਿਕਲਦੇ ਆ, ਸਾਰੇ ਆਣ ਕੇ ਬੇਸਿਕਲੀ ਬੱਸ ਤੋਂ ਸਟਾਰਟ ਕਰਦੇ ਆ, ਬੇਸਮੈਂਟ ਤੋਂ ਸਟਾਰਟ ਕਰਦੇ ਆ, ਬਾਅਦ ਦੇ ਵਿੱਚ ਚਾਹੇ ਜਿੰਨੀ ਚਾਹੇ ਏਰੋਪਲੇਨ ਵੀ ਲੈ ਸਕਦੇ ਆਪਾਂ
ਜੀ।
ਲੇਕਿਨ ਉਹ ਸਾਈਕਲ ਦੇ ਥਰੂ ਜਦੋਂ ਆਪਾਂ ਲਾਇਬਿਲਟੀਜ਼ ਵੱਧਦੀਆਂ ਆਪਣੀਆਂ, ਤਾਂ ਉਸ ਚੀਜ਼ ਨੂੰ ਕਿੱਦਾਂ ਪ੍ਰੋਟੈਕਟ ਕਰਨਾ ਔਰ ਇੱਕ ਸਟੈਪ ਵਾਈਜ਼ ਪ੍ਰੋਸੈਸ ਕਿੱਦਾਂ ਡਿਜ਼ਾਈਨ ਕਰਨਾ, ਉਸ ਚੀਜ਼ ਨੂੰ ਇੱਕ ਪ੍ਰੋਪਰ ਪਲੈਨਿੰਗ ਕਹਾਂਗੇ। ਔਰ ਇਹਦੇ ਵਿੱਚ ਕਈ ਸਟੈਪਸ ਨੇ ਕਿ ਇੰਸ਼ੋਰੈਂਸ ਜਿਹੜੀ ਤੁਸੀਂ ਉਹ ਲਾਈਫ ਇੰਸ਼ੋਰੈਂਸ ਕੰਪਨੀਆਂ ਤੋਂ ਲੈਣੀ ਚਾਹੀਦੀ ਆ ਜਾਂ ਬੈਂਕਸ ਤੋਂ ਲੈਣੀ ਚਾਹੀਦੀ ਆ, ਕਿਹੜੀ ਇੰਸ਼ੋਰੈਂਸ ਪਹਿਲਾਂ ਹੋਣੀ ਚਾਹੀਦੀ ਆ, ਡੈਫੀਨੇਸ਼ਨ ਕੀ ਹੈਗੀਆਂ, ਔਰ ਉਹਦੇ ਵਿੱਚ ਕਿਹੜਾ ਪ੍ਰੋਡਕਟ ਤੁਹਾਡੇ ਲਈ ਬਿਲਕੁਲ ਸਹੀ ਹੈਗਾ ਐਜ਼ ਅ ਕਲਾਇੰਟ, ਔਰ ਇਕਨੋਮਿਕਲ ਹੈਗਾ ਤੁਹਾਡੇ ਲਈ ਕਿ ਨਹੀਂ, ਕਿ ਤੁਹਾਡੀ ਪੋਕਟ ਦੇ ਅਕੋਰਡਿੰਗ ਹੈਗਾ ਕਿ ਨਹੀਂ। ਇਹ ਨਹੀਂ ਹੈਗਾ ਕਿ ਤੁਸੀਂ ਬਾਕੀ ਚੀਜ਼ਾਂ ਨੂੰ ਸਾਰੀਆਂ ਨੂੰ ਪਿੱਛੇ ਛੱਡ ਕੇ ਇੱਕ ਟੂ ਮੱਚ ਜਿਹੜੀ ਹੈਗੀ ਹੈ ਇਨਵੈਸਟਮੈਂਟ ਜਾਂ ਅਮਾਊਂਟ ਜਿਹੜੀ ਹੈਗੀ ਉਹ ਤੁਸੀਂ ਲਾਈਫ ਇੰਸ਼ੋਰੈਂਸਾਂ ਦੇ ਉੱਤੇ ਹੀ ਸਪੈਂਡ ਕਰ ਦਿਓ। ਸੋ ਉਹ ਮੈਂ ਕਈ ਵਾਰੀ ਦੇਖਦਾ ਰਾਣਾ ਜੀ, ਕਈ ਵਾਰੀ ਪੋਲਿਸੀ ਰਿਵਿਊ ਦੇ ਵਿੱਚ ਕਿ ਇੱਕੇ ਇੰਸ਼ੋਰੈਂਸ ਨੂੰ ਹੀ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਕਵਰ ਕੀਤਾ ਹੋਇਆ ਔਰ ਉਸਦਾ ਕਰਕੇ ਪ੍ਰੀਮੀਅਮ ਬਹੁਤ ਜ਼ਿਆਦਾ ਹਾਈ ਹੈਗਾ। ਰੈਦਰ ਉਹਦੇ ਨਾਲੋਂ ਇਹ ਹੈਗਾ ਕਿ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਤੁਹਾਡੀ ਲਾਈਫ ਇੰਸ਼ੋਰੈਂਸ ਆ ਜਾਂਦੀ ਆ, ਬੇਸਿਕਲੀ ਜਿੰਨੀ ਤੁਹਾਡੀ ਮੋਰਗੇਜ ਅਮਾਊਂਟ ਆ, ਜਿੰਨਾ ਵੀ ਆਊਟਸਟੈਂਡਿੰਗ ਤੁਸੀਂ ਬੈਂਕ ਨੂੰ ਉਹ ਕਰਦੇ ਆ, ਉਹ ਕਵਰ ਹੋਣਾ ਚਾਹੀਦਾ, ਤੁਹਾਡੇ ਲੋਨ ਕਵਰ ਹੋਣੇ ਚਾਹੀਦੇ ਆ। ਔਨ ਟੋਪ ਆਫ ਦੈਟ ਜੇ ਤੁਹਾਡੇ ਪਿੱਛੇ ਸਪਾਊਸ ਜਾਂ ਬੱਚੇ ਨੇ, ਉਹਨਾਂ ਦੀ ਐਜੂਕੇਸ਼ਨ ਕਵਰ ਹੈਗੀ ਹੈ ਕਿ ਨਹੀਂ ਹੈਗੀ
ਜੀ,
ਤੁਹਾਡੀ ਵਾਈਫ ਨੂੰ ਬਾਅਦ 'ਚ ਕੰਮ ਨਾ ਕਰਨਾ ਪਵੇ। ਇੱਕ ਤਾਂ ਇਹ ਤਾਂ ਨਹੀਂ ਹੈਗਾ ਕਿ ਤੁਹਾਨੂੰ ਜਦੋਂ ਤੁਸੀਂ ਪਾਸ ਅਵੇ ਹੋਗੇ ਤਾਂ ਘਰ ਵੇਚ ਕੇ ਤਾਂ ਅਪਾਰਟਮੈਂਟ 'ਚ ਜਾਣਾ ਪਵੇ ਔਰ ਬਾਕੀ ਖਰਚ, ਕਿਉਂਕਿ ਰੀਸੈਂਟਲੀ ਕਈ ਇਹੋ ਜਿਹੇ ਕੇਸਿਸ ਹੋਏ ਆ ਜਿਹਦੇ ਵਿੱਚ ਡਾਇਗਨੋਸ ਬਹੁਤ ਜ਼ਿਆਦਾ ਹੋ ਰਹੇ ਕੈਂਸਰ ਦੇ
ਜੀ,
ਔਰ ਪਰਸਨ ਜਿਹੜੇ ਛੇਤੀ ਪਾਸ ਅਵੇ ਹੋ ਰਹੇ ਨੇ ਔਰ ਪਿੱਛੇ ਜਿਹੜੀ ਫੈਮਿਲੀ ਆ ਉਹ ਸਰਵਾਈਵ ਨਹੀਂ ਹੋ ਰਹੀਆਂ
ਜੀ।
ਆਪਾਂ ਕੁਝ ਹੱਦ ਤੱਕ ਹੈਲਪ ਕਰਦੇ ਹਾਂ ਕਿ ਗੋ ਫੰਡ ਵੀ ਕ੍ਰੀਏਟ ਕਰ ਲਓ
ਜੀ,
ਲੇਕਿਨ ਉਹਦੇ ਵਿੱਚ ਵੀ ਇੰਨੀ ਅਮਾਊਂਟ ਕ੍ਰੀਏਟ ਨਹੀਂ ਹੁੰਦੀ ਕਿ ਲੱਖ ਦੋ ਲੱਖ ਡਾਲਰ ਤਾਂ ਬਹੁਤ ਜ਼ਿਆਦਾ ਅਮਾਊਂਟ ਹੈ
ਐਗਜੈਕਟਲੀ।
ਸੋ 60-70 ਹਜ਼ਾਰ ਤੱਕ ਰਹਿ ਜਾਂਦੀ ਹੈ
ਜੀ।
ਸੋ ਉਸ ਚੀਜ਼ ਨੂੰ ਅਵੋਇਡ ਕਰਨ ਦੇ ਲਈ ਜੇ ਪ੍ਰੋਪਰ ਆਪਾਂ ਪਹਿਲਾਂ ਹੀ ਪਲੈਨਿੰਗ ਕਰੀਏ ਤਾਂ ਉਸ ਚੀਜ਼ ਤੋਂ ਬਚਿਆ ਵੀ ਜਾ ਸਕਦਾ।
ਔਰ ਕ੍ਰਿਟੀਕਲ ਇਲਨੈਸ ਦੀ ਆਪਾਂ ਗੱਲ ਕਰਦੇ ਹਾਂ
ਹਾਂਜੀ,
ਇਹ ਕੋਈ ਖਾਸ ਉਮਰ ਹੁੰਦੀ ਹੈ ਵੀ ਇਸ ਉਮਰ ਤੱਕ ਹੀ ਲਈ ਜਾ ਸਕਦੀ ਹੈ ਜਾਂ ਫਿਰ ਕੁਝ ਕੁ ਹਾਲਾਤਾਂ ਦੇ ਵਿੱਚ ਹੀ ਲਈ ਜਾ ਸਕਦੀ ਹੈ? ਕ੍ਰਿਟੀਕਲ ਇਲਨੈਸ ਜਿਹੜੀ ਇੰਸ਼ੋਰੈਂਸ ਆ ਉਹ ਕੌਣ ਲੈ ਸਕਦਾ ਤੇ ਕਦੋਂ ਲੈ ਸਕਦਾ?
ਕ੍ਰਿਟੀਕਲ ਇਲਨੈਸ ਵੈਸੇ ਤਾਂ ਬੇਸਿਕਲੀ ਜਦੋਂ ਤੁਸੀਂ ਨਿਊ ਬੋਰਨ ਆ ਉਦੋਂ ਤੋਂ ਹੀ ਲੈ ਸਕਦੇ ਆ।
ਠੀਕ,
ਛੋਟੀ ਉਮਰ ਦੇ ਵਿੱਚ ਲੈ ਲੋਗੇ ਤਾਂ ਜ਼ਿਆਦਾ ਵਧੀਆ ਹੈਗਾ ਕਿਉਂਕਿ ਉਹਦੇ ਵਿੱਚ ਤੁਹਾਡੇ ਪ੍ਰੀਮੀਅਮ ਘੱਟ ਹੋਣਗੇ ਔਰ ਤੁਹਾਨੂੰ ਬੈਨੀਫਿਟ ਜ਼ਿਆਦਾ ਹੋਏਗਾ। ਜਿਉਂ ਜਿਉਂ ਏਜ ਵੱਧਦੀ ਜਾਂਦੀ ਹੈ ਜਿਹੜਾ ਉਹਦਾ ਪ੍ਰੀਮੀਅਮ ਹੈ ਉਹ ਜ਼ਿਆਦਾ ਹੁੰਦਾ ਜਾਂਦਾ। ਲੇਕਿਨ ਇਹ ਇੱਕ ਸਿਰਫ ਜਦੋਂ ਸੇਫਟੀ ਡਿਪੋਜ਼ਿਟ ਹੈ ਕਿ ਤੁਸੀਂ ਚੈਕਿੰਗ ਅਕਾਊਂਟ 'ਚੋਂ ਪੈਸੇ ਕੱਢ ਕੇ ਸੇਵਿੰਗ ਅਕਾਊਂਟ 'ਚ ਪਾ ਰਹੇ ਹਾਂ
ਜੀ,
ਇਸ ਤੋਂ ਇਲਾਵਾ ਹੋਰ ਜ਼ਿਆਦਾ ਕੁਛ ਨਹੀਂ ਹੈਗਾ ਕਿ ਜੇ ਤੁਸੀਂ ਇਹ ਕਹੋ ਕਿ ਤੁਸੀਂ ਬਹੁਤ ਜ਼ਿਆਦਾ ਕੋਸਟ ਪੇ ਕਰ ਰਹੇ ਹਾਂ, ਉਹ ਨਹੀਂ ਕਰ ਰਹੇ
ਜੀ।
ਸਿਰਫ ਤੁਸੀਂ ਇਹ ਸੋਚਣਾ ਕਿ $100 ਜੇ ਤੁਸੀਂ ਚੈਕਿੰਗ ਅਕਾਊਂਟ 'ਚੋਂ ਕੱਢ ਕੇ ਸੇਵਿੰਗ ਅਕਾਊਂਟ 'ਚ ਪਾਉਂਦੇ ਹਾਂ ਤਾਂ ਜੇ ਬੈਂਕ ਦੇ ਵਿੱਚ ਸੇਵ ਕਰਦੇ ਹਾਂ ਐਮਰਜੈਂਸੀ ਸਿਚੁਏਸ਼ਨ ਵਾਸਤੇ ਤਾਂ ਤੁਹਾਡੇ ਤੋਂ ਸਾਲ ਦੇ 1200 ਜਮ੍ਹਾਂ ਹੋਏ। ਲੇਕਿਨ ਉਹੀ ਜੇ ਤੁਸੀਂ ਕੋਈ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਦੀ ਪਾਲਿਸੀ ਕਰਾਈ ਹੋਈ ਆ ਤਾਂ ਤੁਹਾਡੇ ਲਈ ਆਲਮੋਸਟ ਜਿੰਨੀ ਤੁਸੀਂ 50,000 ਜਾਂ ਲੱਖ ਦੀ ਇੰਸ਼ੋਰੈਂਸ ਕਰਾਈ ਆ ਉਹਦਾ ਐਕਸੈਸ ਹੈਗਾ। ਸੋ ਇਹ 'ਚ ਲੂਜ਼ ਨਹੀਂ ਕਰਨਾ ਤੁਸੀਂ ਕੁਛ ਵੀ, ਜਿੰਨੇ ਅਮਾਊਂਟ ਦਿੱਤੀ ਹੈ ਤੁਸੀਂ ਪ੍ਰੀਮੀਅਮ ਦੀ ਉਹ ਤੁਹਾਡੇ ਫਿਰ ਵਾਪਸ ਆ ਜਾਣੇ ਆ ਐਟ ਦੀ ਏਜ ਆਫ 65 ਜਾਂ 75 ਜਦੋਂ ਤੱਕ ਤੁਸੀਂ ਪਲਾਨ ਲਿਆ ਹੋਇਆ।
ਆਪਣਾ ਫੋਨ ਨੰਬਰ ਦਿਓ ਜੀ।
ਹਾਂਜੀ, 647-244-8000 6472448000 ਜੀ।
ਬਹੁਤ ਬਹੁਤ ਧੰਨਵਾਦ ਦੋਸਤੋ। ਭਾਸ਼ਾ ਦੇ ਬਾਰੇ ਆਪਾਂ ਗੱਲਬਾਤ ਕਰਦੇ ਰਹਾਂਗੇ। ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆ, ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆ, ਤੁਹਾਡੇ ਮਨ ਦਾ ਕੋਈ ਵਲਵਲਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ 416-620-1778 ਤੇ ਗੱਲਬਾਤ ਕਰ ਸਕਦੇ ਹੋ।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੌਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700 9054992700 ਰਣਜੀਤ ਢਿੱਲੋਂ।
P for popular, P for pizza.
P for pehla.
Pehla?
हां जी, ना दूजा ना तीजा, खाओ हमेशा नंबर वन पॉपुलर पिज्जा,
जिथे ना सिर्फ तुसी अपने मनपसंद पिज्जा बल्कि स्वाद ले करारे विंग्स ते गार्लिक ब्रेड दा भी मजा ले सकते हो।
भई बच्चियां ते जवानां नूं ही नहीं, ए तां साडी बेबे नूं भी पता है।
आहो जी, भुख लगी है बाली ते कमाओ नंबर
9058744242
9058744242 पॉपुलर पिज्जा।
यूनाइटेड ग्रुप ऑफ कंपनी तो संदेश लेके हाजिर हाँ जिहड़े मेरे वीर एज एड लाइसेंस और 2 साल का एक्सपीरियंस है एज ए ड्राइवर या ब्रोकर काम करना चाहते हो नवे ट्रकों के उत्ते साडे को ब्रांड न्यू ट्रक पहुंचे ने तुसी होम डिपू ना लाबलाज ना कैनेडियन टायर ना कैनेडा पोस्ट के नाल काम कर सकते हो एजैक्स कैम्ब्रिज ब्रैम्पटन मिसिसागा विंडसर मॉन्ट्रियल किसी भी स्टेशन तो काम स्टार्ट कर सकते हो असी $21 तो $27 तक तुहानू सिटी दे विच पे करदे हां ब्रांड न्यू ट्रकों के उत्ते सारियां शिफ्टां अवेलेबल ने मॉन्ट्रियल के सारे पासे नू राउंड ट्रिप अवेलेबल ने आटवा नू एक दिन के ट्रिप के एज ए ड्राइवर या ब्रोकर बहुत वधिया पैसा बना सकते हो हर एक सैटरडे नूं असीं ओपन हाउस लाने 10 to 3 बजे तक साडी ग्लिडन की लोकेशन के उत्ते साडा हैड ऑफिस है 101 ग्लिडन रोड ब्रैम्पटन गुरद्वारा साहब के कोल है ज़्यादा जानकारी लिए तुसीं कॉल कर सकते हो 9054541400 9054531400 अपलाई टुडे एंड स्टार्ट योर वर्क टुमारो यूनाइटेड ग्रुप ऑफ कंपनी।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ 1783 ਐਲਬੀਅਨ ਰੋਡ ਬਿਗ ਬੌਸ ਫਰਨੀਚਰ 416-675-8988 ਬਿਗ ਬੌਸ। ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ 16 ਇੰਟਰਮੋਡਲ ਡਰਾਈਵ ਬ੍ਰੈਮਟਨ ਦੇ CN ਦੇ ਯਾਰਡ ਦੇ ਬਿਲਕੁਲ ਲੱਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045 ਟੌਪ ਚੁਆਇਸ ਇਲੈਕਟ੍ਰੋਨਿਕਸ ਸਭ ਤੋਂ ਸਸਤਾ ਟੌਪ ਚੁਆਇਸ।
ਇੱਕ ਵਾਰ ਫਿਰ ਸਵਾਗਤ। ਸੋ ਅੱਜ ਦਾ ਇਹ ਪ੍ਰੋਗਰਾਮ PNJ ਸਪਰਿੰਗ ਅਤੇ ਵੀਲ ਅਲਾਈਨਮੈਂਟ ਵੱਲੋਂ ਸਪੋਂਸਰ ਕੀਤਾ ਪੇਸ਼ ਕੀਤਾ ਜਾ ਰਿਹਾ। ਜੇ ਤੁਸੀਂ ਸਪਰਿੰਗ ਐਂਡ ਏਅਰ ਸਸਪੈਂਸ਼ਨ ਰਾਈਡ ਜਿਹੜੀ ਹੈ ਜੀ ਉਹਦੀ ਕੋਈ ਮੁਰੰਮਤ ਕਰਵਾਉਣੀ ਹੈ, ਫਰੰਟ ਐਂਡ ਦਾ ਕੰਮ ਹੋਣ ਵਾਲਾ, ਟਰੱਕਾਂ ਦਾ ਰੀਅਰ ਐਂਡ ਦਾ ਕੰਮ ਹੋਣ ਵਾਲਾ, ਵੀਲ ਅਲਾਈਨਮੈਂਟ ਹੋਣ ਵਾਲੀ ਜਾਂ ਕਿੰਗ ਪਿੰਨ ਦਾ ਕੰਮ ਹੋਣ ਵਾਲਾ, ਟ੍ਰੇਲਰ ਦੀਆਂ ਬੋਗੀਜ਼ ਦਾ ਕੰਮ ਹੋਣ ਵਾਲਾ, ਕਿਸੇ ਵੀ ਤਰ੍ਹਾਂ ਦੇ ਬੁਸ਼ਿੰਗ ਦਾ ਕੰਮ ਹੋਣ ਵਾਲਾ, ਤਾਂ PNJ ਸਪਰਿੰਗ ਅਤੇ ਵੀਲ ਅਲਾਈਨਮੈਂਟ 'ਤੇ ਪਹੁੰਚੋ। 181 ਰਦਰਫੋਰਡ ਰੋਡ ਦੇ ਉੱਪਰ ਆਪਣੇ ਪੰਜਾਬੀ ਭਾਈ ਨੇ, ਬੜੇ ਮਲਕਤੀ ਸੁਭਾਅ ਦੇ ਨੇ, ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਸੀਂ ਇਹਨਾਂ ਕੋਲ ਜਾ ਕੇ ਅਤੇ ਬੜਾ ਵਧੀਆ ਕੀਤਾ। ਜੇ ਹੋਰਾਂ ਨਾਲ ਗੱਲਬਾਤ ਕਰਨੀ ਹੈ 416-770-8585 ਅਤੇ ਗੈਰੀ ਹੋਰਾਂ ਨਾਲ 647-528-8379 'ਤੇ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਅਸੀਂ ਜਿਵੇਂ ਪਹਿਲਾਂ ਵੀ ਦੱਸਦੇ ਹੁੰਦੇ ਹਾਂ ਕਿ ਜੇ ਕੰਸਟਰਕਸ਼ਨ ਦਾ ਕੋਈ ਕੰਮ ਹੋਣ ਵਾਲਾ ਤਾਂ ਪੁਰਬਾ ਰੈਨੋਵੇਸ਼ਨ ਦਾ ਨਾਂ ਜਿਹੜਾ ਜੀ ਉਹ ਚੇਤੇ ਰੱਖਿਆ ਕਰੋ। ਪੁਰਬਾ ਰੈਨੋਵੇਸ਼ਨ ਵਾਲੇ ਜਿਹੜੇ ਬਾਬਾ ਜੀ ਨੇ, ਜਸਵੰਤ ਬਾਬਾ ਜੀ, ਬੜੇ ਨਿੱਘੇ ਸੁਭਾਅ ਦੇ ਨੇ ਔਰ ਲਾੜਾ ਲੱਪਾ ਕੋਈ ਨਹੀਂ। ਇਹ ਓਪਨਲੀ ਕਹਿੰਦੇ ਨੇ ਕਿ ਪਹਿਲੋਂ ਭਾਈ ਸਾਡਾ ਜਿਹੜਾ ਕੀਤਾ ਹੋਇਆ ਕੰਮ ਖੁਦ ਦੇਖੋ ਅਤੇ ਉਸ ਤੋਂ ਬਾਅਦ ਤੁਸੀਂ ਸਾਨੂੰ ਹਾਇਰ ਕਿਲਾ ਕਰਨਾ। ਔਰ ਜੇ ਤੁਸੀਂ ਕੰਸਟਰਕਸ਼ਨ ਦਾ ਕੋਈ ਵੀ ਕੰਮ ਕਰਵਾਉਣਾ ਤਾਂ ਜਸਵੰਤ ਬਾਬਾ ਹੋਰ ਨਾਲ ਗੱਲਬਾਤ ਕਰ ਲਿਓ। ਮੈਂ ਅੱਗੇ ਜਾ ਕੇ ਇਹਨਾਂ ਦਾ ਫੋਨ ਨੰਬਰ ਜਦ ਤੁਹਾਡੇ ਨਾਲ ਸਾਂਝਾ ਕਰਦਾ। ਬਿਰਦੀ ਸਾਹਿਬ ਹਾਲ ਦੀ ਘੜੀ ਜੁੜ ਚੁੱਕੇ ਨੇ। ਬਿਰਦੀ ਜੀ ਆਇਆਂ ਨੂੰ ਸਵਾਗਤ ਹੈ।
ਰਾਣਾ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਸੋਤਾਂ ਨੂੰ ਬੜੇ ਪਿਆਸ ਗਾਲ ਨਾਲ ਸਤਿ ਸ੍ਰੀ ਅਕਾਲ ਜੀ।
ਕਈ ਦਿਨ ਕਿੱਥੇ ਗਏ ਰਹੇ ਤੁਸੀਂ?
ਮੈਂ ਵੀ ਬਸ ਕੰਮਾਂ ਕਾਰਾਂ ਚ ਬਿਜ਼ੀ ਰਹੇ ਜੀ। ਕੰਮ ਕਾਰ ਵੀ ਕਰਨਾ ਜੀ, ਰੋਟੀ ਪਾਣੀ ਵੀ ਜੁਗਾੜ ਕਰਨੇ ਆ, ਚਲੋ ਬਾਕੀ ਕੰਮ ਤਾਂ ਚੱਲੀ ਜਾਂਦੇ ਆ। ਤੇ ਬਾਕੀ ਮੈਂ ਤੁਹਾਡਾ ਅੱਜ ਮੈਂ ਗੱਡੀ ਚ ਆ ਗਿਆ ਸੀ, ਮੈਂ ਤੁਹਾਡਾ ਸੁਣਦੀ ਸੀ ਗੱਲਬਾਤ ਤੁਹਾਡਾ
ਜੀ।
ਵਧੀਆ, ਤੁਸੀਂ ਆਪਣੇ ਬ੍ਰੈਂਪਟਨ ਦਾ ਸਾਰਾ ਕੁਛ ਡਿਟੇਲ ਰੱਖੀ ਲੋਕਾਂ ਸਾਹਮਣੇ ਜੀ। ਇੱਕ ਨਾ ਜੀ, ਮੈਂ ਇਸ ਗੱਲ ਦਾ ਬੜਾ ਪੱਕਾ ਧਾਰਨੀ ਹੈ ਜੀ, ਵੀ ਜਦੋਂ ਇਲੈਕਸ਼ਨ ਆਉਂਦੀ ਹੈ ਜੀ, ਉਦੋਂ ਪਾਰਟੀਆਂ, ਜਦੋਂ ਵੱਡੀਆਂ ਪਾਰਟੀਆਂ ਚੋਣਾਂ ਲੜਦੀਆਂ ਤੇ ਦਮਗ ਜੇ ਵੱਡੇ ਵੱਡੇ ਮਾਰੇ ਜਾਂਦੇ ਜੀ, ਲੀਡਰ ਪਤਾ ਨੀ ਕੀ ਕੁਛ ਬੋਲੀ ਜਾਂਦੇ ਆ, ਜਿਹਨਾਂ ਨੇ ਇਹੋ ਜਿਹੇ ਬੰਦੇ ਕਈ ਵਾਰ ਉਤਾਰ ਦਿੱਤੇ ਜਾਂਦੇ ਸਾਡੇ ਹਲਕਿਆਂ ਚ, ਜਿਹਨਾਂ ਬੰਦੇ ਨੂੰ ਨਾ ਕੋਈ ਪਹਿਲਾਂ ਜਾਣਦਾ ਹੁੰਦਾ, ਨਾ ਕੋਈ ਉਹਦੇ ਬੈਕਗ੍ਰਾਉਂਡ ਹੁੰਦੀ, ਨਾ ਕੋਈ ਸੋਸ਼ਲ ਸਰਵਿਸ ਹੁੰਦੀ ਆ, ਨਾ ਕੋਈ ਇਹੋ ਜਿਹੇ ਕੋਈ ਮਾਰ ਕੇ ਮਾਰੇ ਹੁੰਦੇ ਭਾਈ, ਉਹਨਾਂ ਨੇ ਲੋਕਾਂ ਨਾਲ ਬੜਾ ਪਿਆਰ ਹੈ, ਲੋਕਾਂ ਦੇ ਮੁੱਦਿਆਂ ਬਾਰੇ ਉਹਨਾਂ ਨੂੰ ਬੜੀ ਸਮਝ ਹੈ, ਜਾਂ ਉਹ ਲੋਕਾਂ ਦੇ ਨਿੱਤ ਮਾਰਾਂ ਦੀਆਂ ਜਿਹੜੀਆਂ ਪੰਗੇ ਕੋਈ ਨਾ ਕੋਈ ਸਿਟੀ ਨਾਲ ਪ੍ਰੋਬਲਮ ਹੋ ਗਈ, ਕਿਤੇ ਹੋ ਗਈ, ਕਿਤੇ ਫੈਡਰਲ ਹੋ ਗਈ, ਉਹਨਾਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਕਿਤੇ ਵੀ ਜੁੜੇ ਹੋਣ, ਜੁੜੇ ਹੋਏ ਹੋਣ ਬੰਦੇ, ਇੱਦਾਂ ਦੇ ਕੋਈ ਬੰਦੇ ਨੀ ਮੂਹਰੇ ਆਉਂਦੇ ਜੀ, ਉਹ ਬੰਦੇ ਕਿੱਥੋਂ ਆ ਕੇ ਖੜੇ ਕਿਤੇ ਕਰ ਦਿੱਤੇ ਜਾਂਦੇ ਜੀ। ਇਹ ਬੜੀ ਅਜੀਬ ਕਹਾਣੀ ਹੈ ਜੀ ਇਹ। ਪਹਿਲਾਂ ਲਿਬਰਲ ਪਾਰਟੀ ਵੀ ਇਹੋ ਜਿਹਾ ਕੁਛ ਹੁੰਦਾ ਹੁੰਦਾ ਸੀ, ਉਹ ਤਾਂ ਚਲੋ ਝੜ ਝੁੜ ਕੇ ਆਪਾਂ ਠੀਕ ਕਰ ਲਏ
ਜੀ,
ਤੇ ਹੁਣ ਜਿਹੜਾ ਹੋਰ ਬਾਕੀਆਂ ਪਾਰਟੀਆਂ ਵੀ ਚੱਲੀ ਜਾਂਦਾ ਜੀ, ਇਹ ਰੁਝਾਨ ਮਤਲਬ ਜੇ ਸਹੀ ਮਨ ਚ ਲੋਕਤੰਤਰ ਵਾਸਤੇ ਮਾੜਾ ਰੁਝਾਨ ਹੈ ਜੀ ਇਹ, ਇਹਨੂੰ ਥੋੜਾ ਸਾਨੂੰ ਚੈੱਕ ਕਰਨਾ ਪੈਣਾ ਜੀ, ਕਿਉਂਕਿ ਜੇ ਏਦਾਂ ਹੋ ਜਾਂਦਾ ਜੀ ਇਹ ਸਾਡੇ ਕਿਸੇ ਕੰਟਰੀ ਹੇਠ ਖੜੇ ਆ ਜੀ, ਮੈਂਬਰ ਪਾਰਲੀਮੈਂਟ ਚਲੋ ਬਣ ਜੇ ਨਾ ਬਣ ਜੇ ਬਾਅਦ ਦੀ ਗੱਲ ਹੈ ਜੀ, ਬਾਅਦ ਚ ਉਹ ਬਣ ਵੀ ਗਿਆ ਉਹ ਸਾਨੂੰ ਜਾਣਦੇ ਨੀ ਜੀ, ਸਾਨੂੰ ਬੁਝਦਾ ਨੀ, ਸਾਡੇ ਸਿਸਟਮ ਬਾਰੇ ਨੀ ਪਤਾ, ਸਾਡੇ ਹਲਕੇ ਬਾਰੇ ਨੀ ਪਤਾ, ਸਾਡੇ ਰੋਜ਼ਗਾਰ ਦੀ ਇੱਥੇ ਸਮੱਸਿਆਵਾਂ ਕਿੱਦਾਂ ਨੇ ਉਹਦੇ ਬਾਰੇ ਨੀ ਪਤਾ, ਜੋ ਵੱਡਾ ਲੀਡਰ ਕੇਂਦਰੀ ਲੀਡਰ ਬੋਲਦਾ ਉਹਦੇ ਮਗਰ ਉਹ ਤੋਤੇ ਵਾਂਗੂ ਬੋਲੀ ਜਾਂਦੇ ਜੀ। ਇਹ ਚੀਜ਼ਾਂ ਜੀ ਥੋੜੀਆਂ ਸਾਨੂੰ ਸਾਰਿਆਂ ਨੂੰ ਵਿਚਾਰ ਕਰਨਾ ਚਾਹੀਦਾ ਜੀ। ਤੇ ਦੂਜੀ ਗੱਲ, ਇੱਕ ਹੋਰ ਜਿਹੜੀ ਪਿਛਲੇ ਦੋ ਚਾਰ ਦਿਨਾਂ ਚੋਂ ਉੱਭਰ ਕੇ ਬਾਹਰ ਆ ਰਹੀ ਹੈ, ਸੋਸ਼ਲ ਮੀਡੀਆ ਤੇ ਬਹੁਤ ਰੌਲਾ ਵੀ ਪੈ ਚੁੱਕਾ ਜੀ, ਉਹਦਾ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ, ਕਰ ਦਾਂਗੇ ਤੈਨੂੰ ਫਲਾਣਾ ਕਰ ਦਾਂਗੇ, ਪਰ ਉਹ ਜਿਹੜੇ ਬੰਦੇ ਨੇ ਇਹੋ ਜਿਹੀ ਕਿਤੇ ਕੀਤੀ ਹੈ ਜੀ, ਉਹ ਕਹਿੰਦਾ ਕੋਈ ਨੀ ਸੂਹ ਕਾਹਦੀ ਕਰਨੇ, ਤੂੰ ਕਹਿੰਦਾ ਤੇਰੇ ਬੰਦੇ ਨੇ ਆਪ ਮੈਨੂੰ ਕਿਹਾ ਵੀ ਭਾਈ ਇਹੋ ਜਿਹਾ ਕੁਛ ਲਿਖਾ ਕੇ, ਮਤਲਬ ਇਹ ਜਿਹੜਾ ਵਿਚਾਰ ਹੈ ਜੀ, ਕਿਸੇ ਧਰਮ ਦੇ ਨਾਂ ਤੇ ਵੋਟ ਮੰਗਣੀ, ਕਿਤੇ ਭਾਰਤ ਸਰਕਾਰ ਦੇ ਨਾਂ ਤੇ ਵੋਟ ਮੰਗਣੀ, ਹਿੰਦੂ ਧਰਮ ਦੇ ਨਾਂ ਤੇ ਵੋਟ ਮੰਗਣੀ, ਜਾਂ ਸਿੱਖ ਦੇ ਨਾਂ ਤੇ ਵੋਟ ਮੰਗਣੀ, ਜਾਂ ਖਾਲਿਸਤਾਨ ਦੇ ਨਾਲ ਵੋਟ, ਕੋਈ ਵੀ ਹੋਵੇ
ਜੀ,
ਪਰ ਇਹ ਰੁਝਾਨ ਹੈ ਜਿਹੜਾ ਜੀ ਸਾਡੇ ਇਸ ਸਿਸਟਮ ਨੂੰ ਗੰਧਲਾ ਕਰਦਾ ਜੀ, ਸਾਡੇ ਸਿਸਟਮ ਨੂੰ ਨਵਿਆਉਂਦਾ। ਇਹ ਕੈਨੇਡੀਅਨ ਸਿਸਟਮ ਬਹੁਤ ਵਧੀਆ ਸਿਸਟਮ ਹੈ ਜੀ, ਬਹੁਤ ਪਿਆਰ ਮੁਹੱਬਤ ਨਾਲ ਸਾਰੀਆਂ ਕਮਿਊਨਿਟੀਆਂ, ਸਾਰੇ ਧਰਮਾਂ ਦੇ, ਫਿਰਕਿਆਂ ਦੇ, ਨਸਲਾਂ ਦੇ ਲੋਕ ਇੱਥੇ ਰਹਿੰਦੇ ਆ। ਉਹਦੇ ਵਿੱਚ ਇਹੋ ਜਿਹਾ ਕੁਛ ਹੋਣ ਲੱਗ ਜਾਵੇ, ਬਾਹਰਲੇ ਮੁਲਕਾਂ ਦੀ ਸਾਡੇ ਇੱਥੇ ਪ੍ਰੈਸ਼ਰ ਹੋਣ ਲੱਗ ਜਾਵੇ, ਜਾਂ ਬਾਹਰਲੇ,
ਦੇਖੋ ਜੀ ਇਹੋ ਜਿਹਾ
ਖਲਣ ਪਾਉਣ ਦੀ ਕੋਸ਼ਿਸ਼,
ਇਹੋ ਜਿਹਾ ਗੰਦਮੰਦ ਜਿਹੜਾ ਨਾ ਜੀ,
ਹਾਂਜੀ,
ਉਹ ਇੱਥੇ ਨਹੀਂ ਲਿਆਉਣਾ ਚਾਹੀਦਾ। ਅੱਜ ਸਵੇਰੇ ਸੀਗਾ ਮੈਂ ਨਾ ਇੱਕ ਵੀਡੀਓ, ਕੱਲ ਦੀ ਜਸਟਿਨ ਟਰੂਡੋ ਹੋਰਾਂ ਦੀ ਆ, ਉਹ ਸੈਰ ਕਰਦੇ ਨੇ ਤੇ ਉਹ ਕਿਸੇ ਨੇ ਵੀਡੀਓ ਬਣਾਈ ਆ, ਤੇ ਉਹ ਵੀਡੀਓ ਅੱਜ ਕੱਲ ਕਾਫੀ ਵਾਇਰਲ ਹੋਈ ਹੈ ਜੀ। ਉਹਦੇ ਹਾਂ, ਮੈਂ ਸਵੇਰੇ ਉਹ ਵੀਡੀਓ ਜਿਸ ਕਿਸੇ ਭਾਰਤ ਦੇ ਪੇਜ ਨੇ ਸ਼ੇਅਰ ਕੀਤੀ ਸੀਗੀ, ਤੇ ਉਹਦੇ ਥੱਲੇ ਮੈਂ ਕਮੈਂਟ ਪੜ੍ਹਦਾ ਸੀ, ਉਹਨਾਂ ਕਮੈਂਟਸ ਦੇ ਵਿੱਚ ਵੀ ਥੱਲੇ ਪਾਸੇ ਲਿਆ ਕੇ ਤੇ ਧਰਮ ਨੂੰ ਜਾਣ ਬੁੱਝ ਕੇ ਘਸੋੜ ਦਿੱਤਾ ਜਾਂਦਾ। ਸੋ ਜਿਹੜੇ ਜਿਹੜਾ ਪੋਲਰਾਈਜ਼ ਇਸ ਮੁਲਕ ਦੇ ਵਿੱਚ ਵੀ ਕੀਤਾ ਜਾ ਰਿਹਾ ਨਾ, ਇਹ ਵੀ ਬੜਾ ਮੰਦਭਾਗਾ। ਔਰ ਉਹ ਇੱਕ ਸਿੱਧੇ ਸਪਸ਼ਟ ਪੰਜਾਬੀ 'ਚ ਇਹ ਬੇਨਤੀ ਕਰ ਦੇਣੀ ਚਾਹੀਦੀ ਹੈ ਕਿ ਭਾਈ ਜਿਹੜਾ ਸਾਡੇ ਉਸ ਮੁਲਕ ਵਾਲਾ ਗੰਦ ਆ ਇੱਥੇ ਨਾ ਪਾਇਆ ਜਾਵੇ।
ਬਿਲਕੁਲ ਜੀ ਬਿਲਕੁਲ, ਮੈਂ ਇਹੀ ਤੁਹਾਡੇ ਮਾਧਿਅਮ ਥਰੂ ਬੇਨਤੀ ਕਰਨਾ ਚਾਹੁੰਦਾ, ਸਾਡੇ ਸਾਰਿਆਂ ਵਾਸਤੇ ਚੁਣੌਤੀ ਆ ਜੀ ਇਹ। ਕੋਈ ਵੀ ਕਿਸੇ ਵੀ ਪਾਰਟੀ ਦਾ ਬੰਦਾ ਇਹੋ ਜਿਹੀ ਸ਼ਰਾਰਤ ਕਰਦਾ ਜੀ, ਇਹੋ ਜਿਹੀ ਖਲਲ ਪਾਉਣ ਦੀ ਕੋਸ਼ਿਸ਼ ਕਰਦਾ ਸਾਡੇ ਪਿਆਰ ਭਾਈਚਾਰੇ ਰਹਿਣ ਵਾਲੇ ਤਾਣੇ ਬਾਣੇ 'ਚ, ਭਾਵੇਂ ਕੈਂਡੀਡੇਟ ਆ, ਭਾਵੇਂ ਕੈਂਡੀਡੇਟ ਦਾ ਸਪੋਰਟਰ ਹੈ, ਭਾਵੇਂ ਕੋਈ ਬਾਹਰਲੀ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਬੈਠਾ ਕਿਸੇ ਕੈਂਡੀਡੇਟ ਨੂੰ ਸਪੋਰਟ ਕਰਨ ਵਾਸਤੇ ਇਹੋ ਜਿਹਾ ਕਰ ਰਿਹਾ, ਇਹ ਸਾਰੇ ਲੋਕਾਂ ਨੂੰ ਜੀ ਸਾਨੂੰ ਕਿੱਕ ਆਊਟ ਕਰ ਦੇਣਾ ਚਾਹੀਦਾ।
ਬਿਲਕੁਲ ਜੀ, ਔਰ ਇੱਕ ਕੈਂਡੀਡੇਟ ਨੂੰ ਵੀ ਚਾਹੀਦਾ ਵੀ ਜੇ ਉਹਦਾ ਕੋਈ ਸਪੋਰਟਰ ਇਹੋ ਜਿਹੀ ਹੀਲ ਹੁਜਤ ਕਰਦਾ ਨਾ, ਉਹਨੂੰ ਕਹੋ ਭਾਈ ਦਰਵਾਜ਼ਾ ਉਹ ਆ, ਦਰਵਾਜ਼ਿਓਂ ਬਾਹਰ ਹੋ ਜਾ ਤੇ ਪਿੱਛੇ ਮੁੜ ਕੇ ਦੇਖੀ ਨਾ।
ਇੱਕ ਮੈਂ ਹੋਰ ਵੇਖਿਆ ਜੀ ਪਿਛਲੇ ਦਿਨਾਂ 'ਚ ਨਾ, ਜਿਹੜੇ ਕੁਛ ਕੈਂਡੀਡੇਟ ਇਹੋ ਜਿਹੇ ਖੜੇ ਹੋਏ ਜਿਹੜੇ ਭਾਰਤ ਦੇ ਵੱਡੇ ਵੱਡੇ ਇਹੋ ਜਿਹੇ ਨੇਤਾਵਾਂ ਨਾਲ ਫੋਟੋ ਖਿਚਾ ਕੇ ਇੱਥੇ ਆਪਾਂ ਨੂੰ ਉਹਨੇ ਪ੍ਰਮੋਟ ਕੀਤਾ ਸੀ ਕਿ ਅਸੀਂ ਪਤਾ ਨਹੀਂ ਕਿੰਨੇ ਕੁ ਵੱਡੇ ਨੇਤਾ ਜੀ, ਜਦੋਂ ਕਿ ਇੱਥੇ ਲੋਕਾਂ ਦੇ ਵਿੱਚ ਕੋਈ ਪਛਾਣ ਹੈ ਨਹੀਂ ਹੁੰਦਾ ਜੀ, ਕੋਈ ਕਿਤੇ ਵੀ ਕੋਈ ਕੰਮ ਨਹੀਂ ਕਰਦੇ ਪਏ ਜੀ। ਇਹ ਚੀਜ਼ਾਂ ਸਾਰੀਆਂ ਸਾਨੂੰ ਉਹਨਾਂ ਜੀ ਅੱਖਾਂ ਖੋਲ੍ਹ ਕੇ, ਥੋੜੇ ਦਿਮਾਗ ਵੀ ਖੋਲ੍ਹ ਕੇ, ਤੁਹਾਡੀ ਵਿਚਾਰ ਥੋੜੀ ਜਿਹੀ ਕਿਸਮ ਦੇ ਵੱਡੀ ਕਰਕੇ, ਖੁੱਲ੍ਹੀ ਕਰਕੇ ਸੋਚਣ ਦੀ ਲੋੜ ਹੈ, ਤਾਂ ਕਿ ਸਾਡੇ ਇੱਥੇ ਗੰਦ ਨਾ ਪਵੇ ਜੀ। ਬਹੁਤ ਅੱਗੇ ਵੀ ਪੈ ਚੁੱਕਾ, ਅਸੀਂ ਸੁਧਾਰਨ ਵਾਲੇ ਪਾਸੇ ਤੁਰੀਏ, ਜੇ ਇਹੋ ਜਿਹਾ ਕੁਛ ਹੀ ਕਰਨਾ ਜੀ, ਫਿਰ ਮੈਨੂੰ ਲੱਗਦਾ ਜੀ ਇਹੋ ਜਿਹੇ ਕਰਨ ਵਾਲੇ ਬੰਦੇ ਫਿਰ ਇਹਨੂੰ ਇੱਥੇ ਚੋਣਾਂ ਲੜਨ ਦੀ ਲੋੜ ਨਾ ਜੀ। ਭਾਰਤ ਬਹੁਤ ਕੁਛ ਹੋ ਰਿਹਾ,
ਬਿਲਕੁਲ,
ਹਾਲਾਂਕਿ ਸਾਡਾ ਵੀ ਮੁਲਕ ਹੈ ਜੀ, ਅਸੀਂ ਜੰਮ ਪਲ ਕੇ ਉੱਥੋਂ ਆਏ ਹਾਂ, ਉੱਥੇ ਬਹੁਤ ਕੁਛ ਇਹੋ ਜਿਹਾ ਹੋ ਰਿਹਾ, ਉੱਥੇ ਮੁੜ ਜਾਣ, ਉੱਥੇ ਜਾ ਕੇ ਚੋਣਾਂ ਲੜ ਰਹੇ, ਇੱਥੇ ਸਾਡੇ ਸਿਸਟਮ ਗੰਦ ਨਾ ਪਾਉਣ।
ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਨਹੀਂ ਜੀ, ਮੇਰੇ ਖਿਆਲ 'ਚ ਬਲਜਿੰਦਰ ਬੜਿੰਗ ਹੋਰੀ ਲੱਗਦੇ ਸੀ, ਉਹਦੀ ਕਾਲ ਡਰੋਪ ਹੋਈ ਆ। ਦੋਸਤੋ ਫੋਨ ਕਰ ਸਕਦੇ ਹੋ 416-620-1778, ਅਤੇ ਜਸਵੰਤ ਪੁਰਭਾ ਹੋਰਾਂ ਦਾ, ਪੁਰਭਾ ਰੈਨੋਵੇਸ਼ਨ ਵਾਲਿਆਂ ਦਾ ਮੈਂ ਫੋਨ ਨੰਬਰ ਦੇਣਾ ਚਾਹਾਂਗਾ, 647-7080-2210 'ਤੇ ਗੱਲਬਾਤ ਕਰ ਲੈਣੀ ਆ। ਔਰ ਜੇ ਤੁਸੀਂ ਰੈਨੋਵੇਸ਼ਨ ਦਾ ਕੋਈ ਵੀ ਕੰਮ ਕਰਵਾਉਣਾ ਤਾਂ ਜਸਵੰਤ ਪੁਰਭਾ ਹੋਰਾਂ ਨੂੰ ਇੱਕ ਵਾਰੀ ਜ਼ਰੂਰ ਫੋਨ ਕਰ ਲਿਓ, ਤਸੱਲੀ ਬਖਸ਼ ਨਹੀਂ, ਗਰੰਟੀ ਹੈ ਪੂਰੀ। ਆਪਾਂ ਗੱਲਬਾਤ ਕਰਦੇ ਸੀਗੇ ਜੀ ਪੰਜਾਬੀ ਦੀ। ਪੰਜਾਬੀ ਬੜੀ ਅਮੀਰ ਭਾਸ਼ਾ, ਹਰ ਕਿਰਿਆ ਵਾਸਤੇ ਇੱਕ ਵੱਖਰਾ ਸ਼ਬਦ ਪੰਜਾਬੀ ਦੇ ਵਿੱਚ ਹੈ। ਪੰਜਾਬੀ ਦੇ ਵਿੱਚ ਹਰ ਕਿਰਿਆ ਵਾਸਤੇ ਵੱਖਰਾ ਮੁਕੰਮਲ ਤੇ ਸਮਰੱਥ ਸ਼ਬਦ ਜਿਹੜਾ ਉਹ ਮਿਲਦਾ, ਜਿਹੜਾ ਉਹਦਾ ਵਿਖਿਆਨ ਕਰ ਸਕਦਾ, ਜਿਵੇਂ ਖਰਬੂਜਾ ਕਾਟ ਦੀਆ, ਰੱਸੀ ਕਾਟ ਦੀ, ਉਸਕੇ ਬਾਲ ਕਾਟ ਦੀਏ, ਉਸਨੇ ਮੇਰੀ ਬਾਤ ਕਾਟ ਦੀ, ਫਲਾਨੇ ਕੋ ਕੁੱਤੇ ਨੇ ਕਾਟ ਲਿਆ, ਫਲਾਨੇ ਕੋ ਸਾਂਪ ਨੇ ਕਾਟ ਲਿਆ। ਇਹ ਸਾਰੇ ਸ਼ਬਦਾਂ ਦਾ ਜੇ ਆਪਾਂ ਪੰਜਾਬੀ ਦੇ ਵਿੱਚ ਉਲਥਾ ਲੱਭਣਾ ਹੋਵੇ, ਤੇ ਇੱਕ ਵੱਖਰੇ ਲਫ਼ਜ਼ ਨੇ, ਵਾਲ ਕੱਟੇ ਨਹੀਂ ਜਾਂਦੇ, ਮੁੰਨੇ ਜਾਂਦੇ ਨੇ, ਇਹਨੂੰ ਮੁੰਨਣ ਕਿਰਿਆ ਕਹਿੰਦੇ ਆ। ਖਰਬੂਜ਼ਾ ਕੱਟਿਆ ਨਹੀਂ ਜਾਂਦਾ, ਚੀਰਿਆ ਜਾਂਦਾ, ਇਹਨੂੰ ਚੀਰਨ ਕਿਰਿਆ ਕਹਿੰਦੇ ਆ। ਚੂਹਾ ਰੱਸੀ ਕੱਟਦਾ ਨਹੀਂ, ਰੱਸੀ ਟੁੱਕਦਾ, ਇਹਨੂੰ ਟੁੱਕਣਾ ਕਿਰਿਆ ਕਹਿੰਦੇ ਆ। ਗੱਲ ਕੱਟੀ ਨਹੀਂ ਜਾਂਦੀ, ਗੱਲ ਟੋਕੀ ਜਾਂਦੀ ਆ। ਕੁੱਤਾ ਕੱਟਦਾ ਨਹੀਂ, ਕੁੱਤਾ ਵੱਢਦਾ ਹੁੰਦਾ। ਸੱਪ ਕੱਟਦਾ ਨਹੀਂ, ਸੱਪ ਡੰਗਦਾ ਹੁੰਦਾ। ਅਲੱਗ ਕਿਰਿਆ ਵਾਸਤੇ ਅਲੱਗ ਸ਼ਬਦ ਜਿਹੜੇ ਨੇ ਉਹ ਪੰਜਾਬੀ 'ਚ ਮੌਜੂਦ ਨੇ। ਵੱਖਰੀ ਗੱਲ ਆ ਕਿ ਸਾਨੂੰ ਵਰਤਣ ਨਹੀਂ ਆਉਂਦੇ, ਉਹ ਅਲੱਗ ਚੀਜ਼ ਆ। ਫਿਰ ਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਰਾਣਾ ਜੀ ਸਤਿ ਸ਼੍ਰੀ ਅਕਾਲ।
ਹਾਂਜੀ ਤੇਜ ਸਾਹਿਬ,
ਕੁਛ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਚਾਈਨਾ ਤੇ ਇੰਡੀਆ ਕੈਨੇਡਾ ਦੇ ਇਲੈਕਸ਼ਨ 'ਚ ਸਾਈਬਰ ਅਟੈਕ ਕਰਕੇ ਇਹਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਨੇ।
ਹਾਂਜੀ ਇੱਕ ਰਿਪੋਰਟ ਸੀਗੀ ਸ਼ਾਇਦ ਇੱਥੋਂ ਸੀਬੀਸੀ ਦੀ ਰਿਪੋਰਟ ਸੀ ਇਹ।
ਹਾਂਜੀ ਤੇ ਉਹਦੇ ਬਾਰੇ ਵਿੱਚ ਵੀ ਤੁਸੀਂ ਚੰਗੀ ਤਰ੍ਹਾਂ ਦੱਸਣਾ, ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਇਸ ਗੱਲ ਦਾ ਪਤਾ ਨਹੀਂ। ਬਾਕੀ ਰਹੀ ਬੋਲੀ ਦੀ ਗੱਲ, ਕੋਈ ਵੀ ਹਕੂਮਤ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਨਾ ਕਿਸੇ ਉਹ ਧਰਮ ਨੂੰ ਜ਼ਬਰਦਸਤੀ ਖਤਮ ਕਰ ਸਕਦੀ ਆ ਤੇ ਨਾ ਹੀ ਬੋਲੀ। ਇਹ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜਾਣ ਪਰ ਇਹ ਹੋਣਾ ਨਹੀਂ। ਹਰ ਇੱਕ ਬੋਲੀ ਦਾ ਆਪਣਾ ਵੱਖਰਾ ਅੰਦਾਜ਼ ਹੁੰਦਾ ਬੋਲਣ ਦਾ, ਵੱਖਰੇ ਲਫ਼ਜ਼ ਹੁੰਦੇ ਨੇ। ਹੁਣ ਜਿਵੇਂ ਤੁਸੀਂ ਹੁਣ ਐਗਜ਼ਾਮਪਲਾਂ ਦਿੱਤੀਆਂ ਹੀ ਨੇ
ਜੀ,
ਇਹ ਹਰ ਬੋਲੀ ਦੇ ਵਿੱਚ ਇਸ ਤਰ੍ਹਾਂ ਹੁੰਦਾ। ਤੁਸੀਂ ਕਿਸ ਤਰ੍ਹਾਂ ਉਹ ਕਿਸੇ ਹੁਣ ਜਿਹੜੇ ਥੱਲੇ ਤਾਮਿਲ ਨੇ ਜਾਂ ਮਲਿਆਲਮ ਨੇ ਜਾਂ ਕੰਨੜ ਆ ਭਾਸ਼ਾ, ਉਹਨਾਂ ਤੇ ਕਿਵੇਂ ਤੁਸੀਂ ਹਿੰਦੀ ਜ਼ਬਰਦਸਤੀ ਠੋਕੋਗੇ? ਜੇ ਠੋਕੋਗੇ ਤਾਂ ਉੱਥੇ ਬਗਾਵਤ ਹੁੰਦੀ ਆ
ਜੀ,
ਉੱਥੇ ਮੁਜ਼ਾਹਰੇ ਹੁੰਦੇ ਨੇ, ਲੋਕੀ ਬੜਾ ਜ਼ਬਰਦਸਤ ਹੰਗਾਮਾ ਖੜਾ ਕਰ ਦਿੰਦੇ ਨੇ। ਇਹ ਤਾਂ ਬੇਤੁਕੀਆਂ ਗੱਲਾਂ ਨੇ ਜੋ ਇਹ ਕਰ ਰਹੇ ਨੇ, ਨਾ ਇਹ ਹੋਣਾ ਤੇ ਨਾ ਹੀ ਹੋਇਆ।
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ
ਰਾਣਾ ਜੀ। ਸਤਿ ਸ਼੍ਰੀ ਅਕਾਲ, ਆਰਪਾ ਮੁਜ਼ੱਫਰ ਬੋਲ ਰਹੀ ਹੂੰ। ਹਮੇ ਤੋ ਭੀੜ ਵੀ ਕੱਟਤਾ ਹੈ, ਹਮੇ ਤੋ ਸ਼ਾਮ ਵੀ ਕੱਟਤਾ ਹੈ, ਹਮੇ ਤੋ ਅਮਾਈ ਤੋ ਬਾਤ ਵੀ ਕੱਟੀ ਜਾਤੀ ਹੈ। ਆਪ ਮੁਝੇ ਬਤਾਏ, ਭੀੜ ਨੇ ਕਾਟ ਲਿਆ, ਇਸਕੋ ਕਿਆ ਕਹੇਂਗੇ ਆਪ?
ਕਿਹਨੇ ਜੀ?
ਭੀੜ ਨੇ ਕਾਟ ਲਿਆ।
ਤੈਨੂੰ ਪਹਿਲਾ ਲਫ਼ਜ਼ ਸਮਝ ਨਹੀਂ ਆਇਆ?
ਪੂੰਡ ਜਿਹਨੂੰ ਕਹਿੰਦਾ, ਪੂੰਡ ਨੇ ਕਾਟ ਲਿਆ।
ਪੂੰਡ ਵੀ ਵੱਢਦੇ ਹੁੰਦਾ ਜੀ, ਪੂੰਡ ਲੜਦਾ ਹੁੰਦਾ, ਪੂੰਡ ਕੱਟਦਾ ਨਹੀਂ ਹੁੰਦਾ, ਪੂੰਡ ਲੜਦਾ ਹੁੰਦਾ ਜੀ।
ਲੜਾਈ ਤੋਂ ਦੋ ਬੰਦੋ ਮੇ ਹੋਤੀ ਹੈ, ਲੜਾਈ ਤੋਂ ਮੇਰੀ ਹੋਣਾ ਨਾ ਜੀ ਕੀ ਹੋਗੀ? ਲੜਕੀ ਤੋਂ ਲੜਾਈ ਕਦੇ ਮਤਲਬ ਲੜਦਾ ਪਾਈ ਹੋਣਾ?
ਭੂੰਡ ਜਾਂ ਭਰਿੰਡ ਲੜਦਾ ਹੁੰਦਾ ਜੀ, ਜਿਵੇਂ ਨੀਚੇ ਨਹੀਂ ਹੁੰਦਾ ਥੱਲੇ ਹੁੰਦਾ, ਵਾਹ ਨਹੀਂ ਹੁੰਦਾ ਬੱਲੇ ਹੁੰਦਾ।
ਹਮੇ ਤਾਂ ਬਈ ਸਾਂਪ ਵੀ ਕਾਟਤਾ ਹੈ, ਹਮਾਰੀ ਤੋ ਰਾਣਾ ਜੀ ਸੇ ਵੀ ਲੜਾਈ ਹੋ ਜਾਤੀ ਹੈ, ਹਮਾਰੀ ਤੋ ਮਾਜਿਦ ਭਾਈ ਸੇ ਵੀ ਲੜਾਈ ਹੋ ਜਾਤੀ ਹੈ, ਹਮੇ ਤੋ ਭੀੜ ਵੀ ਕਾਟ ਲੇਤਾ ਹੈ, ਹਮੇ ਤੋ ਕਾਟਾ ਹੀ ਜਾਤਾ ਹੈ।
ਥੈਂਕ ਯੂ ਬਹੁਤ ਮਿਹਰਬਾਨੀ, ਮਿਹਰਬਾਨੀ। ਜਿਵੇਂ ਪੰਨੂ ਸਾਹਿਬ,
ਹਾਂਜੀ,
ਕਹਿੰਦੇ ਵੀ ਨੀਚੇ ਨਹੀਂ ਹੁੰਦਾ
ਥੱਲੇ ਹੁੰਦਾ,
ਥੱਲੇ ਹੁੰਦਾ
ਹਾਂਜੀ,
ਵਾਹ ਨਹੀਂ ਹੁੰਦਾ ਬੱਲੇ ਹੁੰਦਾ
ਹਾਂਜੀ,
ਨਮਕ ਨਹੀਂ ਹੁੰਦਾ ਲੂਣ ਹੁੰਦਾ, ਕਰੇਜ਼ ਨਹੀਂ ਹੁੰਦਾ ਜਨੂਨ ਹੁੰਦਾ
ਹਾਂਜੀ,
ਪਿਆਜ਼ ਨਹੀਂ ਹੁੰਦਾ ਗੰਢਾ ਹੁੰਦਾ, ਚਿਲਡ ਨਹੀਂ ਹੁੰਦਾ
ਠੰਡਾ ਹੁੰਦਾ,
ਠੰਡਾ ਹੁੰਦਾ ਚੇਨ ਨਹੀਂ ਹੁੰਦੇ, ਚਣੇ ਨਹੀਂ ਹੁੰਦੇ ਛੋਲੇ ਹੁੰਦੇ ਆ, ਮੁਲਾਇਮ ਨਹੀਂ ਹੁੰਦੇ ਪੋਲੇ ਹੁੰਦੇ ਆ, ਬਰਤਨ ਨਹੀਂ ਹੁੰਦਾ ਭਾਂਡਾ ਹੁੰਦਾ, ਅੰਡਾ ਨਹੀਂ ਹੁੰਦਾ ਆਂਡਾ ਹੁੰਦਾ, ਚਾਦਰ ਨਹੀਂ ਹੁੰਦਾ ਚਾਦਰ ਹੁੰਦਾ, ਰਿਸਪੈਕਟ ਆਪਦੀ ਥਾਂ ਵੈਸੇ ਆਦਰ ਹੁੰਦਾ
ਹਾਂਜੀ,
ਬਨਿਆਨ ਨਹੀਂ ਹੁੰਦੀ ਬਨੈਣ ਹੁੰਦਾ, ਸਿਸ ਨਹੀਂ ਹੁੰਦਾ ਭੈਣ ਹੁੰਦਾ, ਬੇਬੀ ਨਹੀਂ ਹੁੰਦਾ ਨਿਆਣਾ ਹੁੰਦਾ, ਅੱਛਾ ਨਹੀਂ ਹੁੰਦਾ ਸਿਆਣਾ ਹੁੰਦਾ, ਚਾਰਪਾਈ ਨਹੀਂ ਹੁੰਦੀ ਮੰਜਾ ਹੁੰਦਾ, ਪਚਪਨ ਨਹੀਂ ਹੁੰਦਾ ਪਚਵੰਜਾ ਹੁੰਦਾ, ਪਾਜੀ ਨਹੀਂ ਹੁੰਦਾ ਭਾਜੀ ਹੁੰਦਾ, ਖੇਲ ਨਹੀਂ ਹੁੰਦਾ ਬਾਜੀ ਹੁੰਦਾ। ਸੋ ਧਰਤੀ 'ਤੇ ਵਾਧੂ ਤਾਂ ਭਾਰ ਨਹੀਂ ਹੁੰਦਾ, ਪੜ੍ਹ ਲਿਖ ਕੇ ਜੇ ਫਿਰ ਵੀ ਕੋਈ ਬੇਗਾਨੀ ਬੋਲੀ ਬੋਲੇ ਜਾਂ ਆਪਣੀ ਬੋਲੀ ਤੋਂ ਕੰਨੀ ਕਤਰਾਵੇ, ਉਹ ਮਾਂ ਬੋਲੀ ਦਾ ਗੱਦਾਰ ਹੁੰਦਾ।
ਬਿਲਕੁਲ ਜੀ,
ਬਹੁਤ ਹੀ ਵਾਰੀ ਅਸੀਂ ਸਾਡੀਆਂ ਜਿਹੜੀਆਂ ਆਪਣੀਆਂ ਕਮਜ਼ੋਰੀਆਂ ਹੁੰਦੀਆਂ ਨੇ ਨਾ, ਉਹਦਾ ਕਰਕੇ ਜਾਂ ਆਪਣੇ ਆਪ ਨੂੰ, ਕਿਉਂਕਿ ਜਦੋਂ ਅਸੀਂ ਕੁਝ ਕੁ ਚੀਜ਼ਾਂ ਜਿਹੜੀਆਂ ਨੇ ਉਹ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਪ੍ਰਤੀ ਅਸੀਂ ਇੰਨੇ ਕੁ ਜ਼ਿਆਦਾ ਜਿਹੜੇ ਨੇ ਉਹ ਉਹਨਾਂ ਤੋਂ ਗੈਪ ਕਰ ਲਿਆ ਜਾਂ ਫਿਰ ਉਹਨਾਂ ਨੂੰ ਇੱਕ ਗਲਤ ਧਾਰਨਾਵਾਂ ਬਣਾ ਲਈਆਂ ਨੇ ਜੀ।
ਹਾਂਜੀ,
ਵੀ ਪੰਜਾਬੀ ਜਿਹੜੀ ਹੈ ਜੀ ਉਹ ਅਨਪੜ੍ਹਾਂ ਦੀ ਭਾਸ਼ਾ। ਕਿਹੜਾ ਕਹਿੰਦਾ ਅਨਪੜ੍ਹਾਂ ਦੀ ਭਾਸ਼ਾ, ਪੰਜਾਬੀ ਬੜੀ ਅਮੀਰ ਬੋਲੀ ਹੈ, ਬਾਕੀ ਬੋਲੀਆਂ ਵੀ ਸਿੱਖੋ, ਇਹ ਸਾਰੀਆਂ ਬੋਲ ਲਈ ਦੀਆਂ ਕਿਸੇ ਵੀ ਭਾਸ਼ਾ ਦੇ ਵਿੱਚ ਤਕਰੀਬਨ 7-8 ਬੋਲੀਆਂ ਜਿਹੜੀਆਂ ਨੇ ਜੀ।
ਬਿਲਕੁਲ,
ਉਰਦੂ ਬੜੀ ਅਦਬੀ ਭਾਸ਼ਾ, ਉਸ ਦੇ ਬਹੁਤੇ ਲਫ਼ਜ਼ ਜਿਹੜੇ ਨੇ ਆਪਾਂ ਪੰਜਾਬੀ 'ਚ ਵਰਤ ਕੇ ਅਤੇ ਮੈਂ ਬੜਾ ਪ੍ਰਾਊਡ ਮਹਿਸੂਸ ਕਰਦੇ ਹਾਂ। ਹਿੰਦੀ ਬੜੀ ਵਧੀਆ ਬੋਲੀ ਹੈ ਜੀ,
ਜੀ
ਅੰਗਰੇਜ਼ੀ ਆ ਅਸੀਂ ਇੱਥੇ ਸਿੱਖ ਲੈਂਦੇ ਹਾਂ ਜੀ। ਉੱਥੇ ਗੱਲ ਕੀ ਕਿ ਜਦੋਂ ਆਪਣੇ ਜਦੋਂ ਬਿਹਾਰੀ ਬਈਏ ਆਏ ਨੇ ਜੀ ਪੰਜਾਬ 'ਚ,
ਬਿਲਕੁਲ ਜੀ,
ਅਤੇ ਉਦੋਂ ਦੇਖਿਆ ਆਪਾਂ 20-25 ਸਾਲ ਪਹਿਲਾਂ ਦੀ ਗੱਲ ਆ, ਬਹੁਤੇ ਭਈਆਂ ਨੇ ਪੰਜਾਬੀ ਸਿੱਖ ਲਈ ਆ ਜੀ।
ਹਾਂਜੀ,
ਪਰ ਉੱਥੇ ਸਾਰਾ ਟੱਬਰ ਔਖੇ ਹੋ ਕੇ ਚੰਦੂ ਮਾਜਰਾ ਬਣਿਆ ਹੁੰਦਾ,
ਬਿਲਕੁਲ ਜੀ,
ਉਹਦੇ ਨਾਲ ਬੋਲਣ ਲੱਗਿਆ ਨਾ, ਅਗਲਾ ਸਮਝ ਲੈਂਦਾ ਕਿ ਭਈਆ ਇੱਥੋਂ ਲੈ ਕੇ ਉੱਥੋਂ ਤੱਕ ਪੱਠੇ ਵੱਢ ਲੈਣਾ।
ਹਾਂਜੀ,
ਉਹ ਫਿਰ ਭਈਆ ਯਹਾਂ ਸੇ ਲੇਕਰ ਉੱਥੋਂ ਤੱਕ ਪੱਠੇ ਵੱਢ ਲਓ। ਮੈਨੂੰ ਯਾਦ ਆ ਕਿ ਸਾਡੇ ਜਿਹੜੇ ਮਿਊਜ਼ਿਕ ਟੀਚਰ ਸੀ ਨਾ, ਉਹ ਹਿੰਦੀ ਬੋਲਦੇ ਹੁੰਦੇ ਸੀ, ਅਤੇ ਉਹਨਾਂ ਨੇ ਮੈਨੂੰ ਇੱਕ ਦਿਨ ਰਜਿਸਟਰ ਲੈਣ ਨੂੰ ਭੇਜਤਾ ਵੀ ਮੈਨੂੰ ਕਹਿੰਦੇ ਰਜਿਸਟਰ ਲੈ ਕੇ ਲਾਉਣਾ, ਅਤੇ ਉਹ ਮੈਂ ਨਾਲ ਦਾ ਮੁੰਡਾ ਸਾਡੇ ਆਦੀ ਤੋਂ ਸੀਗਾ ਸਾਡੇ ਨਾਲ, ਮੰਗਤ ਸਿੰਘ ਨੂੰ ਮੰਗੀ ਕਹਿੰਦੇ, ਮੈਂ ਮੰਗੀ ਯਾਰ ਰਜਿਸਟਰ ਲਿਆ।
ਹਾਂਜੀ,
ਅਤੇ ਉਹ ਉੱਥੇ ਕਿਸੇ ਹੋਰ ਕੰਮ ਲਾ ਲਿਆ ਅਤੇ ਅਸੀਂ ਕਲਾਸ 'ਚ ਆ ਗਏ, ਅਤੇ ਮੈਡਮ ਮੈਨੂੰ ਕਹਿੰਦੇ ਰਣਧੀਰ ਮੈਨੇ ਆਪਕੋ ਰਜਿਸਟਰ ਲਾਣੇ ਕੇ ਲੀਏ ਭੇਜਾ ਥਾ, ਅਤੇ ਹੁਣ ਲੱਗਦਾ ਹੁੰਦਾ ਵੀ ਮੈਂ ਆਪਾਂ ਫਿਰ ਬੋਲੀ ਮੂਹਰੇ ਹਿੰਦੀ, ਮੈਂ ਕਿਹਾ ਜੀ ਉਹ ਮੁੰਡਾ ਹੈ ਨਾ ਮੰਗਤ, ਮੈਨੇ ਉਸਕੋ ਘੱਲਿਆ ਹੈ ਜੀ, ਉਹ ਵੀ ਆਉਂਦਾ ਹੀ ਹੋਊਗਾ। ਅਤੇ ਉਹ ਦੂਜੇ ਕੁ ਦਿਨ ਸਾਡੇ ਬਿਲਕੁਲ ਉਹ ਜਿੱਥੇ ਸਾਡੇ ਮਿਊਜ਼ਿਕ ਰੂਮ ਸੀ ਅਤੇ ਨਾਲ ਕਾਮਨ ਰੂਮ ਹੁੰਦਾ ਸੀ ਕੁੜੀਆਂ ਦਾ, ਉੱਥੇ ਗਿੱਧੇ ਦੀ ਰਿਹਾਸਲ ਵੇਲੇ ਢੋਲਕੀ ਕਿਤੇ ਫਟ ਗਈ, ਅਤੇ ਉਹ ਉੱਥੇ ਮੈਂ ਤਬਲਾ ਵਜਾਉਣ ਚਲ ਗਿਆ ਜੀ, ਅਤੇ ਉਹਨਾਂ ਜੀ ਮੈਨੂੰ ਕਹਿੰਦੇ ਰਣਧੀਰ ਉਹ ਤਬਲਾ ਕਹਾਂ ਹੈ, ਮੈਂ ਕਿਹਾ ਜੀ ਉਹ ਗੀਧੇ ਵਾਲੀ ਲੜਕੀਆਂ ਲੈ ਕਰ ਗਈ ਹੈ। ਕਹਿੰਦੇ ਢੋਲਕ ਜਹਾਂ ਕਿਆ ਕਰ ਰਹੀ ਹੈ, ਮੈਂ ਕਿਹਾ ਜੀ ਪਾਰਟੀ ਹੋਈ ਹੈ। ਉਹ ਮੱਥੇ ਦੇ ਹੱਥ ਮਾਰ ਕੇ ਕਹਿੰਦੇ ਮੈਡਮ ਆਪ ਫਟੀ ਹੋਈ ਨਹੀਂ ਬੋਲ ਸਕਦੇ ਹੋ। ਕਈ ਵਾਰੀ ਅਸੀਂ ਦੂਜੀ ਭਾਸ਼ਾ ਦਾ ਜਿਹੜਾ ਉਹ ਵੀ ਜ਼ਿਆਦਾ ਵੱਟ ਕੱਢਦੇ ਜਦੋਂ ਫਿਰ ਆਉਂਦੇ ਨਹੀਂ ਹੁੰਦੇ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਰਾਣਾ ਸਾਹਿਬ,
ਹਾਂਜੀ ਕੀ ਹਾਲ ਚਾਲ ਹੈ ਜੀ? ਤੁਸੀਂ
ਇਹਨਾਂ ਕੋ ਪੁਰਾਣੀ ਗੱਲ ਯਾਦ ਆ ਜਾਂਦੀ ਹਿੰਦੀ ਪੰਜਾਬੀ ਦੀ
ਜੀ।
ਤੁਸੀਂ ਇੱਥੇ ਦਸਵੀਂ ਚ ਪੜ੍ਹਦੇ ਸੀ ਤਾਂ ਸਾਡੇ ਫਿਜ਼ੀਕਲ ਐਜੂਕੇਸ਼ਨ ਨੂੰ ਆਪਾਂ ਸਰੀਰਕ ਸਿੱਖਿਆ ਕਹਿੰਦੇ ਹੁੰਦੇ ਸੀ।
ਹਾਂਜੀ, ਛੋਟੀ ਰੱਖਿਓ ਆਪਣਾ ਖੀਰਲਾ ਮਿੰਟ ਰਹਿ ਗਿਆ ਉਸ।
ਹਾਂਜੀ, ਉਹ ਮਾਸਟਰ ਜੀ ਸਾਡੇ ਭੈਣ ਜੀ, ਉਹਨਾਂ ਨੂੰ ਪੰਜਾਬੀ ਘੱਟ ਆਉਂਦੀ ਸੀ, ਉਹ ਸੋਨਾ ਹਿੰਦੀ ਪੰਜਾਬੀ ਮਿਕਸ ਕਰਕੇ ਬੋਲਦੇ ਸੀ। ਉਹ ਸਾਡਾ ਜਿਹੜਾ ਮੋਨੀਟਰ ਸੀ ਮੁੰਡਾ, ਉਹਦੇ ਕਿਤੇ ਪੈ ਮੱਕੀ ਦਾ ਜਿਲੇ ਕੱਟ ਦਿੰਦੇ ਥੱਲੇ ਖੂੰਗੇ ਬੜੇ ਤਿੱਖੇ ਹੁੰਦੇ ਨਾ।
ਹਾਂਜੀ ਹਾਂਜੀ ਹਾਂਜੀ,
ਉਹ ਲੱਗ ਗਿਆ ਤੇ ਉਹ 5-4 ਦਿਨ ਸਕੂਲ ਨਹੀਂ ਆਇਆ।
ਅੱਛਾ,
ਉਹ ਬਾਅਦ ਚ ਆਇਆ ਤੇ ਭੈਣ ਜੀ ਤੂੰ ਇਤਨੇ ਦਿਨ ਸਕੂਲ ਕਿਉਂ ਨਹੀਂ ਆਇਆ? ਕਹਿੰਦਾ ਭੈਣ ਜੀ ਪੈਰ ਚ ਖੂੰਗਾ ਲੱਗ ਗਿਆ ਜੀ। ਕਹਿੰਦੀ ਖੂੰਗਾ ਉਹ ਕਿਆ ਹੋਤਾ ਹੈ? ਕਹਿੰਦਾ ਕੱਲ ਨੂੰ ਲਿਆ ਕੇ ਦਿਖਾਲੂਗਾ।
ਨਹੀਂ ਹੁਣ ਤੇ ਸਾਡੇ ਪੁੱਛ ਲਓ ਵੀ ਚਵਲ ਕੀ ਹੁੰਦਾ, ਕਹਿੰਦੇ ਚਵਲ ਜਿਹੜਾ ਸਮਝਾਇਆ ਨਹੀਂ ਜਾ ਸਕਦਾ, ਚਵਲ ਦਿਖਾਇਆ ਜਾ ਸਕਦਾ
ਜੀ।
ਇਹਦੇ ਪੁੰਨ ਸਾਹਿਬ ਤੁਸੀਂ ਮਾੜਾ ਜਿਹਾ ਆਪਣਾ ਫੋਨ ਨੰਬਰ ਦਿਓ ਜੀ।
ਹਾਂਜੀ, ਮੇਰਾ ਨੰਬਰ ਹੈਗਾ 6472448000 6472448000। ਬਾਕੀ ਹਿੰਦੀ ਵੀ ਸਿੱਖਣੀ ਚਾਹੀਦੀ ਆ, ਮੈਂ ਪੂਰੇ ਇੰਡੀਆ 'ਚ ਘੁੰਮ ਕੇ ਆਇਆ
ਸਾਰੀਆਂ ਭਾਸ਼ਾਵਾਂ,
ਔਰ ਮੈਂ ਬਾਕੀ ਸਾਰੀ ਜਗ੍ਹਾ ਜਿਹੜੀਆਂ ਲੋਕਲ ਲੈਂਗੁਏਜ ਚੰਗੀ ਤਰ੍ਹਾਂ ਸਮਝ ਲੈਂਦਾ ਜੀ।
ਥੋਪਣੀ ਮਾੜੀ ਆ,
ਹਾਂਜੀ
ਸਿੱਖਣੀ ਸਾਰੀ ਚਾਹੀਦੀ। ਇਸੇ ਅੱਜ ਦਾ ਪ੍ਰੋਗਰਾਮ ਘੱਟ ਵੱਧ ਬੋਲਿਆ ਗਿਆ, ਤੁਹਾਨੂੰ ਮਾਫੀ। ਮੇਰਾ ਫੋਨ ਨੰਬਰ ਬਾਅਦ ਵਿੱਚ 905-915-8484। ਅਗਲੀ ਮੁਲਾਕਾਤ ਤੱਕ ਦਿਓ ਆਗਿਆ, ਰੱਬ ਰਾਖਾ।
The views expressed on the preceding program may not necessarily be those of the owner or management of WTOR radio station.
Adnan Bashir of Cityscape and Buzzmax.ca present Living Legend Ustad Rohak Fateh Ali Khan live in concert. On Friday, October 18th, 2019, at Roy Thompson Hall, Toronto. For tickets and sponsorships, call 416-989-8555 or visit roythompsonhall.com. Another mega event by Digital Media Limited and Hum Television Network.
खरीद फर्नीचर रास्ते से, ना लेना सूट डॉलर मार्ट से, ना पीना बासी कॉफी अच्छा लगता नहीं, ना बनाओ इंटर्न को सीईओ, ना खिलाओ फास्ट फूड क्लाइंट को, ना लगाओ मस्का बॉस को अच्छा लगता नहीं, हमें मिलता है वही जो हम चाहते, यूज ओरिजिनल एचपी टोनर।
Har chinta hogi dur, 100% reliable, environmentally responsible, always trust the original HP toner.
Teletime Electronics, LEDs और home appliances की hottest और branded range के साथ 0% finance.
guarantee on lowest prices or free delivery in GTA. To intezar kaisa? Abhi visit kare Teletime Brampton, 280 Rutherford Road, ya Springdale Square Shopping Center, ya Etobicoke, 1770 Albion Road, ya 9909 Markham Road. Mazid tafseelat ke liye call kare 905-455-1666. Teletime Electronics.
ਜਿੰਨਾ ਵੀ ਸੋਹਣਾ ਹੋਵੇ ਥੋਡੀ ਬਿਨਾ ਨਹੀਂ ਉਹ ਜੱਚਦਾ ਥੋਡੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੇ ਸਭ ਤੋਂ ਪਹਿਲੇ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ ਹੰਡਨ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171
आप सुन रहे हैं WTR 770 AM साज़ोबाज़ ब्रॉडकास्टिंग सर्विस 24/7 हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप eawaz टीवी को आप तमाम IPTV बॉक्सेस